बंधन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी मक्खन शाह दे नाल बचन विलास कर रहे ने। सतगुरु जी कह रहे ने कि जेड़े बाहर बैठे हुए सारे दे सारे सोडी ने ये अपने आप नूं गुरु कहाउंदे ने। तुरकां दा जिहड़ा बादशाह है ਉਹ ਵੀ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ ਹੈ ਉਹ ਕਰਾਮਾਤਾਂ ਦੇਖਣੀਆਂ ਚਾਹੁੰਦਾ ਹੈ ਗੁਰੂ ਕਰਦਿਆਂ ਪਰ ਇਹ ਕਰਾਮਾਤਾਂ ਨੂੰ ਦਿਖਾ ਨਹੀਂ ਸਕਦੇ। ਇਸ ਤਰ੍ਹਾਂ ਦੇ ਕੁਝ ਬਚਨ ਵਿਲਾਸ ਸਤਿਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਦੇ ਨਾਲ ਕਰ ਰਹੇ ਨੇ। ਇਥੋਂ ਤੱਕ ਕਥਾ ਪਹੁੰਚੀ ਸੀ ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਨਾਟਕੀ ਭਾਂਤ ਆਪ ਦਿਖ ਰਾਵੇ ਹਰ ਦਰਗਹਿ ਕਿਆ ਮੁਖ ਦਿਖ ਰਾਵੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਸ ਤਰ੍ਹਾਂ ਕੋਈ ਮਦਾਰੀ ਹੁੰਦਾ ਉਸ ਤਰ੍ਹਾਂ ਦੀਆਂ ਖੇਡਾਂ ਇਹ ਸਾਰੇ ਸੋਢੀ ਕਰਕੇ ਦਿਖਾਉਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਹਰੀ ਦੀ ਦਰਗਾਹ ਦੇ ਵਿਚ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਇਹ ਕਿਹੜਾ ਮੂੰਹ ਜਾ ਕੇ ਦਿਖਾਉਣਗੇ।
ਨਹੀਂ ਸੰਤਨ ਮੈਂ ਐਸੀ ਬਾਤ ਜਿਨਕੇ ਸਦਾ ਬਸਤ ਚਿੱਤ ਸ਼ਾਂਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸੰਤ ਲੋਕ ਹੁੰਦੇ ਨੇ ਉਹਨਾਂ ਦੇ ਵਿਚ ਐਸੀਆਂ ਗੱਲਾਂ ਨਹੀਂ ਹੁੰਦੀਆਂ। ਉਹਨਾਂ ਦਾ ਜਿਹੜਾ ਚਿੱਤ ਹੈ ਉਹ ਹਮੇਸ਼ਾ ਸ਼ਾਂਤੀ ਦੇ ਵਿਚ ਇਕਾਗਰ ਰਹਿੰਦਾ।
ਗੁਰ ਤਾ ਪੋਟ ਇਸੀ ਤੇ ਪਾਰੀ ਬੜ ਸਮਰਥ ਜੁੱਤ ਸਕੈ ਸਹਾਰੀ।
ਇਸੇ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੱਖਣ ਸ਼ਾਹ ਮੈਂ ਤੈਨੂੰ ਆਖਿਆ ਕਿ ਗੁਰਿਆਈ ਦੀ ਜਿਹੜੀ ਪੰਡ ਹੈ ਇਹ ਬਹੁਤ ਹੀ ਭਾਰੀ ਹੈ ਕੋਈ ਸਮਰੱਥ ਜਿਹੜਾ ਪੁਰਸ਼ ਹੈ ਨਾ ਉਹੀ ਇਸ ਪੰਡ ਨੂੰ ਚੁੱਕ ਕੇ ਸਹਾਰ ਸਕਦਾ।
ਪ੍ਰਗਟੈ ਤੋ ਕੁਝ ਕੋ ਕਿਆ ਹੋਏ ਪੂਰ ਮਨੋਰਥ ਭਾਇਓ ਸੋ ਜੋਏ।
ਹੁਣ ਮੱਖਣ ਸ਼ਾਹ ਕਹਿੰਦਾ ਕਿ ਮੈਂ ਤੁਹਾਨੂੰ ਪ੍ਰਗਟ ਕਰਨਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੈਨੂੰ ਪ੍ਰਗਟ ਕਰਕੇ ਤੈਨੂੰ ਹੋਰ ਕੀ ਲਾਭ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਮਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਗਿਆ ਤੂੰ ਹੋਰ ਇਸ ਤੋਂ ਜ਼ਿਆਦਾ ਕੀ ਚਾਹੁੰਦਾ।
ਦਰਸ਼ਨ ਕਰੇ ਉਪਾਇਨ ਦੀਨ ਸਿੱਖੀ ਕੋ ਨਿਰਬਾਹਨ ਕੀਨ।
ਸਤਿਗੁਰੂ ਜੀ ਕਹਿੰਦੇ ਨੇ ਦੇਖ ਮੱਖਣ ਸ਼ਾਹ ਤੂੰ ਦਰਸ਼ਨ ਵੀ ਕਰ ਲਏ ਨੇ ਜਿਹੜੀ ਭੇਟਾ ਹੈ ਉਹ ਵੀ ਸਾਨੂੰ ਦੇ ਦਿੱਤੀ ਹੈ ਸਿੱਖੀ ਦੀ ਰੀਤੀ ਨੂੰ ਤੂੰ ਚੰਗੇ ਤਰੀਕੇ ਦੇ ਨਾਲ ਨਿਭਾ ਲਿਆ।
ਉਰੇ ਆਪਣੋ ਕਲਿਆਣ ਵਿਚਾਰ ਗਮਨੋ ਆਪਣੇ ਦੇਸ਼ ਮਜ਼ਾਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਕਲਿਆਣ ਦੀ ਜਿਹੜੀ ਗੱਲ ਹੈ ਉਹ ਆਪਣੇ ਮਨ ਦੇ ਵਿਚ ਵਿਚਾਰ ਮੈਂ ਤੈਨੂੰ ਕਲਿਆਣ ਦਿੰਦਾ ਹਾਂ ਤੇ ਆਪਣੇ ਦੇਸ਼ ਦੇ ਵਿਚ ਵਾਪਸ ਪਰਤ ਕੇ ਚਲਿਆ ਗਿਆ।
ਸੁਣ ਮੱਖਣ ਦਵਾ ਹਾਥਣ ਬੰਦ, ਸਹਿਤ ਨਿਮਰਤਾ ਬਿਨੈ ਬਿਲੰਦ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹੱਥ ਜੋੜ ਕੇ, ਉਸ ਵੇਲੇ ਫਿਰ ਮੱਖਣ ਸ਼ਾਹ ਨੇ ਬੜੀ ਹੀ ਨਿਮਰਤਾ ਦਿਖਾਈ।
ਸੰਗਤ ਸਗਰੀ ਹਿਤ ਉਪਕਾਰੀ, ਮਦਰ ਸੁਲੱਛਣ ਗਿਰਾ ਉਚਾਰੀ।
ਕਵੀ ਜੀ ਲਿਖਦੇ ਨੇ ਕਿ ਸਾਰੀ ਸੰਗਤ ਦੇ ਹਿੱਤ ਦੇ ਵਾਸਤੇ ਤੇ ਸੰਗਤ ਦੇ ਉੱਤੇ ਉਪਕਾਰ ਕਰਨ ਦੇ ਵਾਸਤੇ ਉਸ ਵੇਲੇ ਮੱਖਣ ਸ਼ਾਹ ਨੇ ਬਹੁਤ ਹੀ ਮਿੱਠੀ ਤੇ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਲੱਛਣਾ ਵਾਲੀ ਬਾਣੀ ਇਸ ਤਰ੍ਹਾਂ ਆਖੀ, ਭਾਵ ਕੇ ਇੰਜ ਬੋਲਿਆ।
ਸ੍ਰੀ ਹਰਿ ਕ੍ਰਿਸ਼ਨ ਬਾਕ ਕੋ ਤਰਕੈ, ਇਸ ਥਲ ਪਰ ਨਿਸਚਾਹੀ ਕਰਕੈ।
ਕਹਿੰਦਾ ਸੱਚੇ ਪਾਤਸ਼ਾਹ, ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਸੀ, ਉਸ ਬਚਨ ਦੇ ਉੱਤੇ ਨਿਸ਼ਚੇ ਨੂੰ ਧਾਰਨ ਕਰਕੇ ਬਹੁਤ ਸਾਰੀ ਸੰਗਤ ਬਕਾਲੇ ਦੇ ਆਲੇ ਦੁਆਲੇ ਟਿਕੀ ਹੋਈ।
ਆਵੇਂ ਸਿੱਖ ਉਪਾਇਨ ਦੇਹ, ਰਹਿਤ ਹਿਰਦੈ ਮੈਂ ਮਹਦ ਸੰਦੇਹ।
ਸੱਚੇ ਪਾਤਸ਼ਾਹ, ਇਹ ਸਾਰੀਆਂ ਸੰਗਤਾਂ ਦੇ ਉੱਤੇ ਮੈਂ ਉਪਕਾਰ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਤੁਹਾਨੂੰ ਆਣ ਕੇ ਆਪਣੀ ਭੇਟਾ ਅਰਪਣ ਕਰਨ, ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤੇ ਸਾਰੇ ਸੰਦੇਹ ਨੇ, ਸ਼ੱਕ ਨੇ, ਉਹ ਸਾਰੇ ਦੇ ਸਾਰੇ ਮਿਟ ਜਾਣ।
ਕਰਹਿ ਕਾਮਨਾ ਤਿੰਨ ਤੇ ਕੋਈ, ਹਿਰਦਾ ਸ਼ੁੱਧ ਜੇ ਲਹਿ ਨਾ ਸੋਈ।
ਸੱਚੇ ਪਾਤਸ਼ਾਹ, ਹੋ ਇਸ ਤਰ੍ਹਾਂ ਦਾ ਰਿਹਾ ਹੈ ਕਿ ਜਿਹੜਾ ਵੀ ਕੋਈ ਕਾਮਨਾ ਨੂੰ ਧਾਰਨ ਕਰਕੇ ਉਹਨਾਂ ਸੋਢਿਆਂ ਤੋਂ ਕਾਮਨਾ ਕਰਦਾ ਹੈ ਉਹ ਝੂਠੇ ਨੇ, ਇਸ ਕਰਕੇ ਕਿਸੇ ਦੀ ਕਾਮਨਾ ਕੋਈ ਪੂਰੀ ਨਹੀਂ ਹੁੰਦੀ। ਜਿਹੜਾ ਕੋਈ ਸ਼ੁੱਧ ਹਿਰਦੇ ਦੇ ਨਾਲ ਆਉਂਦਾ ਹੈ ਉਸ ਨੂੰ ਕਿਸੇ ਗੱਲ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ।
ਤਰਕ ਕਰੈ ਆਪਣੇ ਮਨ ਮਾਹੀ, ਸ਼ਰਧਾ ਸੁਖਦ ਧਰੈ ਤਬ ਨਾਹੀ।
ਜਦੋਂ ਕਿਸੇ ਦੀ ਕਾਮਨਾ ਪੂਰੀ ਨਹੀਂ ਹੁੰਦੀ ਫਿਰ ਆਪਣੇ ਮਨ ਦੇ ਵਿੱਚ ਉਹ ਤਰ੍ਹਾਂ ਤਰ੍ਹਾਂ ਦੇ ਤਰਕ ਲਿਆਉਂਦੇ ਨੇ। ਜਿਹੜੀ ਸੁਖ ਰੂਪੀ ਸ਼ਰਧਾ ਹੈ ਉਹ ਕਿਸੇ ਦੇ ਮਨ ਦੇ ਵਿੱਚ ਵੀ ਪੈਦਾ ਨਹੀਂ ਹੁੰਦੀ।
ਮਹਿਮਾ ਸਿੱਖੀ ਕੀ ਹੋਏ ਹੋਰੀ, ਸਭ ਸਿਰ ਮੋਰ ਬੱਡੀ ਬੱਡ ਗੌਰੀ।
ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ, ਜਿਹੜੀ ਸਿੱਖੀ ਦੀ ਮਹਿਮਾ ਹੈ ਉਹ ਹੌਲੀ ਹੁੰਦੀ ਜਾ ਰਹੀ ਹੈ, ਕਿਉਂਕਿ ਜਿਹੜੀ ਮਹਿਮਾ ਹੈ ਸਾਰਿਆਂ ਦੀ ਸਰਵੌਰ ਤੇ ਬਹੁਤ ਭਾਰੀ।
ਇਸ ਕੋ ਆਪ ਵਧਾਵਣ ਕਰੀਏ, ਜਾਂ ਤੇ ਬਿਦਤਨ ਕੇ ਅਨੁਸਰੀਏ।
ਸੱਚੇ ਪਾਤਸ਼ਾਹ, ਜਿਹੜੇ ਢੋਂਗੀ ਬਣੇ ਹੋਏ ਗੁਰੂ ਨੇ, ਇਨ੍ਹਾਂ ਨੇ ਸਿੱਖੀ ਦੀ ਮਹਿਮਾ ਨੂੰ ਘਟਾ ਦਿੱਤਾ ਹੈ, ਜਿਹੜੀ ਮਹਿਮਾ ਸਾਰਿਆਂ ਤੋਂ ਵੱਡੀ ਮੰਨੀ ਜਾਂਦੀ ਹੈ। ਕਿਰਪਾ ਕਰਕੇ ਤੁਸੀਂ ਇਸ ਸਿੱਖੀ ਦੀ ਮਹਿਮਾ ਨੂੰ ਜ਼ਿਆਦਾ ਵਧਾਓ। ਇਸ ਕਰਕੇ ਸੱਚੇ ਪਾਤਸ਼ਾਹ, ਜੇਕਰ ਸਿੱਖੀ ਨੂੰ ਵਧਾਉਣਾ ਹੈ ਤੇ ਫੇਰ ਤੁਹਾਨੂੰ ਮੇਰੇ ਕਹੇ ਦੇ ਅਨੁਸਾਰ ਹੋ ਕੇ ਪ੍ਰਗਟ ਹੋਣਾ ਹੀ ਪਏਗਾ।
ਜੇ ਕਰ ਕਹੋ ਰਹਿ ਇਸ ਰੀਤ, ਕਰ ਕਾਮਨਾ ਪੂਰਨ ਚੀਤ।
ਮੱਖਣ ਸ਼ਾਹ ਕਹਿੰਦਾ ਕਿ ਜੇਕਰ ਤੁਸੀਂ ਇਹ ਆਖੋ ਕਿ ਮੈਂ ਇਸੇ ਤਰੀਕੇ ਦੇ ਨਾਲ ਹੀ ਸਿੱਖੀ ਦੀ ਮਹਿਮਾ ਦੇ ਵਿੱਚ ਵਾਧਾ ਕਰ ਦਿਆਂਗਾ, ਮੈਂ ਲੋਕਾਂ ਦੀਆਂ ਕਾਮਨਾ ਬਗੈਰ ਦਰਸ਼ਨ ਦਿੱਤਿਆਂ ਹੀ ਪੂਰਿਆਂ ਕਰ ਦਾਂਗਾ।
ਤਹ ਪੀ ਸਿੱਖੀ ਹਿਤ ਨਿਰਬਾਹ, ਬਾਂਚਾ ਪੂਰਨ ਕਰੋ ਮਾਹ।
ਤਾਂ ਵੀ ਸੱਚੇ ਪਾਤਸ਼ਾਹ, ਸਿੱਖੀ ਦੇ ਹਿੱਤ ਦੇ ਵਾਸਤੇ ਤੇ ਸਿੱਖਾਂ ਦੇ ਨਿਰਵਾਹ ਦੇ ਵਾਸਤੇ ਉਹਨਾਂ ਦੀਆਂ ਜਿਹੜੀਆਂ ਕਾਮਨਾ ਨੇ ਉਹ ਤੁਹਾਨੂੰ ਪ੍ਰਗਟ ਰੂਪ ਦੇ ਵਿੱਚ ਹੀ ਪੂਰੀਆਂ ਕਰਨੀਆਂ ਪੈਣਗੀਆਂ।
ਇਹ ਪੀ ਸਿੱਖਿਆਣ ਕੀ ਅਭਿਲਾਖਾ, ਸਭਨ ਮਨੋਰਥ ਯਾਮੈ ਰਾਖਾ।
ਸੱਚੇ ਪਾਤਸ਼ਾਹ, ਜੇਕਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਸਿੱਖਾਂ ਦੀ ਲਾਲਸਾ ਨੂੰ ਇਸੇ ਤਰ੍ਹਾਂ ਪੂਰੀ ਕਰਾਂਗਾ, ਤੇ ਸੱਚੇ ਪਾਤਸ਼ਾਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਵੀ ਸਿੱਖਾਂ ਦੀ ਲਾਲਸਾ ਹੈ ਕਿ ਪ੍ਰਗਟ ਰੂਪ ਦੇ ਵਿੱਚ ਸੱਚਾ ਗੁਰੂ ਸਾਨੂੰ ਦਰਸ਼ਨ ਦੇਵੇ। ਇਸ ਕਰਕੇ ਜੇਕਰ ਸਿੱਖਾਂ ਦੀਆਂ ਕਾਮਨਾ ਹੀ ਪੂਰੀਆਂ ਕਰਨਾ ਚਾਹੁੰਦੇ ਹੋ ਇਹ ਵੀ ਉਹਨਾਂ ਦੀ ਕਾਮਨਾ ਪੂਰੀ ਕਰੋ ਕਿ ਪ੍ਰਗਟ ਰੂਪ ਦੇ ਵਿੱਚ ਦਰਸ਼ਨ ਦੇਵੋ, ਤਾਂ ਕਿ ਸਾਰੇ ਸਿੱਖ ਸਮਝ ਜਾਣ ਕਿ ਅਸਲੀ ਗੁਰੂ ਕਿਹੜਾ ਹੈ।
अपर कामना पूरो जैसे हरखत करो सिखण गन तैसे।
जिस तरह हर एक दी कामना नू तुसी पूरियां कर दे हो उसे तरह संगत दी इस कामना नू भी पूरियां करो कि तुसी खुशी दे नाल सारियां नू दर्शन देवो क्योंकि सारी संगत सच्चे गुरु दा दर्शन लोड़दी।
श्री हर कृष्ण बाक सत करिए बैठ सवा मैं दर्श दिखरिए।
मखण शाह कहिंदा सच्चे पातशाह सतगुरु हर कृष्ण सच्चे पातशाह जी ने जेड़ा तुहाडे वास्ते वचन कीता होया उस नू सच्चा करके दिखा दियो। सभा दे विच बैठ के अपना पावन पवित्र दर्शन दियो क्योंकि तुसी भी जानदे हो कि सतगुरु हर कृष्ण जी ने बाबा बकाला तुहानू आख्या ये बाकी जिन्ने भी बाहर बैठे हुए ने ओ ढोंगी
बिद तो जगत बिखै इस पांती जथा चंद्रमा पूरन राती।
मखण शाह कहिंदा सच्चे पातशाह दुनिया दे विच इस तरीके दे नाल प्रगट हो के बैठो जिस तरह के पुन्या दा चंद्रमा सारी रात दे विच प्रकाशमान हो के सजदा है।
सिखियन को कर बे कल्याण चौदिश मैं जित कित ब्रत जान।
सच्चे पातशाह सारिया सिखा दा तुसी कल्याण करन दे लायक हो पाव के चारे पासयां दे विच जिन्ने भी दिशावां दे विच सिख फैले ने ओ तुहानू ही तक दे।
अजर जरन गण दुष्टन माही नहीं जनावन शक्त ताही।
सच्चे पातशाह तुसी अजर शक्तियां नू जरन वाले हो इन्हां दुष्टां दे विच कोई भी ऐसा नहीं नहीं जनावन शक्त ताहा ही पाव के उन्हां दुष्टां दे विच शक्ति नू पावे तुसी ना जनाओ।
हर कशोक मान रोय अपमान सुख दुख मैं थित वृति समान।
सच्चे पातशाह तुसी ऐसे हो ना ताडे विच हरख है ना शोक है ना मान है ना अपमान है सुख ते दुख दे विच हर एक प्रकार दे नाल तुहाडी वृत्ति समान रहिंदी है इको जे रहिंदी।
इते आदिक जो गर्व पार तम और पर जिस फूल के हार।
सच्चे पातशाह ऐसे जेडे तुहाडे विच दैवी गुण ने इन्हां नू तुसी भार कह रहे हो कहिंदा कि इस तरह दे जेडे वड्डे भार ने ਇਹ ਤੇ ਤੁਹਾਡੇ ਗਲ ਦੇ ਵਿਚ ਇਸ ਤਰ੍ਹਾਂ ਹੋਣਗੇ ਕਿ ਜਿਵੇਂ ਤੁਹਾਡੇ ਗਲ ਦੇ ਵਿਚ ਨਾਜ਼ੁਕ ਜਿਹਾ ਫੁੱਲਾਂ ਦੀ ਮਾਲਾ ਪਾਈ ਹੋਵੇ। ਨਾਜ਼ੁਕ ਜੇ ਫੁੱਲਾਂ ਦੀ ਜਿਹੜੀ ਮਾਲਾ ਹੈ ਉਹ ਛਾਤੀ ਦੇ ਉੱਤੇ ਸੱਚੇ ਪਾਤਸ਼ਾਹ ਬੋਝ ਨਹੀਂ ਦਿੰਦੀ। ਇਹ ਜਿਹੜੀ ਸਮਾਨਤਾ ਹੈ ਤੁਹਾਡੇ ਵਿਚ ਨਾ ਹਰਖ ਹੈ ਨਾ ਸੋਗ ਹੈ ਨਾ ਮਾਣ ਹੈ ਨਾ ਅਪਮਾਨ ਹੈ ਨਾ ਦੁੱਖ ਦੀ ਚਿੰਤਾ ਹੈ ਨਾ ਸੁਖ ਦਾ ਕੋਈ ਲਾਭ ਹੈ। ਇਹ ਤੁਹਾਡੀ ਜਿਹੜੀ ਬਿਰਤੀ ਸਮਾਨ ਹੈ ਨਾ ਇਸ ਤਰ੍ਹਾਂ ਹੈ ਜਿਵੇਂ ਕਿ ਨਾਜ਼ੁਕ ਦੇ ਫੁੱਲਾਂ ਦਾ ਤੁਹਾਡੇ ਗਲ ਦੇ ਵਿਚ ਹਾਰ ਪਾਇਆ ਹੋਵੇ।
ਇਸੀ ਭਾਰ ਕੋ ਸੰਕਟ ਪਾਏ ਸ਼ਤਰੂ ਤੁਮਾਰਨ ਸਿਰ ਦਬ ਜਾਏ।
ਸੱਚੇ ਪਾਤਸ਼ਾਹ ਜਿਹੜੀ ਗੁਰਿਆਈ ਦੀ ਪੰਡ ਨੂੰ ਤੁਸੀਂ ਬਹੁਤ ਭਾਰੀ ਕਹਿ ਰਹੇ ਹੋ ਇਹ ਤੁਹਾਡੇ ਵਾਸਤੇ ਭਾਰੀ ਨਹੀਂ ਹੈ ਪਰ ਦੂਸਰਿਆਂ ਦੇ ਵਾਸਤੇ ਇਹ ਜ਼ਰੂਰ ਸੰਕਟ ਦਾ ਕਾਰਨ ਹੈ। ਇਹ ਜਿਹੜੇ ਬਾਹਰ ਢੋਂਗੀ ਬਣੇ ਹੋਏ ਨੇ ਕਹਿੰਦਾ ਸ਼ਤਰੂ ਤੁਮਾਰਨ ਸਿਰ ਦਬ ਜਾਏ। ਇਸ ਗੌਰਵ ਭਾਰ ਦੇ ਨਾਲ ਇਸ ਭਾਰੀ ਭਾਰ ਦੇ ਨਾਲ ਜਿਹੜੇ ਵੈਰੀਆਂ ਦੇ ਸਿਰ ਨੇ ਉਹ ਜ਼ਰੂਰ ਦਬਣਗੇ।
ਪੋਸ਼ ਚ ਪਹਿਰੋ ਆਪ ਨਵੀਨ ਬੈਠੋ ਦੇਹੋ ਦਰਸ਼ ਦੁੱਖ ਹੀਨ।
ਸੱਚੇ ਪਾਤਸ਼ਾਹ ਦੇਖੋ ਮੈਂ ਨਵਾਂ ਤੁਹਾਡੇ ਵਾਸਤੇ ਪੁਸ਼ਾਕਾ ਬਣਵਾ ਕੇ ਲਿਆ ਹਾਂ ਕਿਰਪਾ ਕਰਕੇ ਇਸ ਨੂੰ ਤੁਸੀਂ ਧਾਰਨ ਕਰੋ ਤੇ ਬਾਹਰ ਬੈਠ ਕੇ ਸੰਗਤ ਨੂੰ ਦਰਸ਼ਨ ਦਿਓ ਤਾਂ ਕਿ ਸਾਰਿਆਂ ਦੇ ਦੁੱਖਾਂ ਦਾ ਨਾਸ ਹੋ ਜੇ।
ਇਸ ਪ੍ਰਕਾਰ ਬਹੁ ਬਿਨੈ ਪਨੰਤਾ ਚਹ ਸਿਖਿਅਣ ਗੁਰੁ ਦਿਸ਼ਾ ਦੇਖੰਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤ ਪ੍ਰਕਾਰ ਦੀਆਂ ਬੇਨਤੀਆਂ ਮੱਖਣ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਕੀਤੀਆਂ ਨੇ। ਹਰ ਇਕ ਸੰਭਵ ਯਤਨ ਕਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਹੋ ਜਾਣ।
ਸ੍ਰੀ ਗੁਰ ਤੇਗ ਬਹਾਦਰ ਚੰਦ ਸਦਾ ਮਗਨ ਜੋ ਬ੍ਰਹਮ ਆਨੰਦ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬ੍ਰਹਮ ਦੇ ਆਨੰਦ ਦੇ ਵਿੱਚ ਸਦਾ ਹੀ ਮਗਨ ਰਹਿੰਦੇ ਨੇ, ਉਹਨਾਂ ਨੇ ਫਿਰ ਵਿਚਾਰ ਕੀਤੇ।
ਸੰਗਤ ਸਕਲ ਸਹਿ ਬੜ ਚਾਹ ਜਿਸ ਮੈਂ ਮੁਖ ਸੋ ਮੱਖਣ ਸ਼ਾਹ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਰੀਆਂ ਸੰਗਤਾਂ ਹੀ ਇਸ ਤਰ੍ਹਾਂ ਦਾ ਉਤਸ਼ਾਹ ਧਾਰਨ ਕਰਦੀਆਂ ਨੇ ਤੇ ਸਾਰਿਆਂ ਦੇ ਵਿੱਚ ਇਹ ਮੱਖਣ ਸ਼ਾਹ ਮੋਰੀ।
ਪੂਰਨ ਕਰਨੀ ਹੀ ਬਣ ਆਏ ਇਮ ਤਿਸ ਛਿਨ ਆਪਣੋ ਉਰ ਲਿਆਏ।
ਉਸ ਵੇਲੇ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਲਿਆਂਦਾ ਹੈ ਕਿ ਇਸ ਦੀ ਜਿਹੜੀ ਕਾਮਨਾ ਹੈ ਉਹ ਜ਼ਰੂਰ ਹੀ ਸਾਨੂੰ ਪੂਰੀ ਕਰਨੀ ਚਾਹੀਦੀ।
ਮੁਸਕਾਵਤ ਬੋਲੇ ਗੁਣ ਖਾਨੀ ਹੇ ਮੱਖਣ ਮਾਨੀ ਤੁਵ ਬਾਨੀ।
ਸੁਣ ਕੇ ਸਤਿਗੁਰੂ ਜੀ ਮੁਸਕਰਾਏ ਨੇ, ਜੋ ਸਤਿਗੁਰੂ ਜੀ ਗੁਣਾ ਦੀ ਖਾਨ ਨੇ ਉਹਨਾਂ ਨੇ ਬਚਨ ਕੀਤਾ, ਕਹਿੰਦੇ ਨੇ ਹੇ ਮੱਖਣ ਸ਼ਾਹ ਠੀਕ ਹੈ, ਅਸੀਂ ਤੇਰੀ ਗੱਲ ਨੂੰ ਪ੍ਰਵਾਨ ਕਰਦੇ।
ਦੂਰ ਦੇਸ਼ ਤੇ ਸ਼ਰਧਾ ਧਰ ਕੇ ਆਇਓ ਮਾਰਗ ਸ਼੍ਰਮਤਾ ਕਰਕੇ।
ਸਤਿਗੁਰੂ ਜੀ ਕਹਿੰਦੇ ਨੇ ਦੂਰ ਦੇਸ਼ ਤੋਂ ਤੂੰ ਸ਼ਰਧਾ ਨੂੰ ਧਾਰਨ ਕਰਕੇ ਵੱਡੇ ਰਸਤੇ ਨੂੰ ਤੈਅ ਕਰਕੇ ਥੱਕ ਹਾਰ ਕੇ ਇਥੋਂ ਤੱਕ ਪੁੱਜਾ।
ਬਿਨ ਨਮਰਤਾ ਸਹਿਤ ਉਪਾਇਨ ਆਣਤ ਪਾਸਤ ਗੁਰ ਕੇ ਆਇਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਬੇਨਤੀ ਤੇ ਨਿਮਰਤਾ ਦੇ ਸਮੇਤ ਤੂੰ ਜਿਹੜੀ ਭੇਟਾ ਹੈ ਉਹ ਸਤਿਗੁਰੂ ਦੇ ਘਰ ਦੇ ਅੱਗੇ ਅਰਪਣ ਕੀਤੀ।
ਕਹਿਓ ਜੇ ਤੇਰੋ ਅਬ ਨਹੀਂ ਕਰੇ ਆਪਣੇ ਵਿਖੇ ਖੋਟ ਤਾ ਧਰੇ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਤੇਰੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਤੇ ਫੇਰ ਆਪਣੇ ਵਿਖੇ ਖੋਟ ਤਾ ਧਰੇ, ਭਾਵ ਕਿ ਆਪਣੇ ਵਿੱਚ ਇਹ ਕਸਰ ਮੰਨਾਂਗੇ, ਅਸੀਂ ਤੇਰੀ ਇੱਛਾ ਨੂੰ ਪੂਰਨ ਨਹੀਂ ਕੀਤਾ।
ਮੈਂ ਸਿੱਖ ਮੰਦ ਚਾਹ ਜੋ ਮੰਦ ਨਹੀਂ ਪੂਰੀ ਸਤਿਗੁਰ ਸੁਖ ਕੰਦ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਵੀ ਆਪਣੇ ਵਿੱਚ ਓਨ ਤਾਈ ਸਮਝੇਗਾ, ਭਾਵ ਕਿ ਤੂੰ ਇਹ ਸਮਝੇਗਾ ਕਿ ਮੈਂ ਮਾੜਾ ਸਿੱਖ ਹਾਂ, ਮੇਰੇ ਮਾੜੇ ਭਾਗ ਨੇ ਕਿ ਸਤਿਗੁਰਾਂ ਨੇ ਮੇਰੀ ਆਖੀ ਹੋਈ ਗੱਲ ਨੂੰ ਪੂਰਾ ਨਹੀਂ ਕੀਤਾ।
ਅਸਮਨ ਜਾਣ ਬਹੁਤ ਪਛਤਾਵੇ ਚਿੰਤਾ ਬਸ ਕਲੇਸ਼ ਕੋ ਪਾਵੇ।
ਇਸ ਤਰ੍ਹਾਂ ਦੀ ਮਨ ਦੇ ਵਿੱਚ ਜਾਣ ਕੇ ਤੂੰ ਬੜਾ ਪਛਤਾਵੇਗਾ ਤੇ ਚਿੰਤਾ ਦੇ ਵਸ ਦੇ ਵਿੱਚ ਹੋ ਕੇ ਤੂੰ ਦੁੱਖ ਪਾਵੇਗਾ, ਕਲੇਸ਼ ਹੋਵੇਗਾ ਤੇਰੇ ਮਨ ਨੂੰ।
ਨਿਜ ਭਗਤਨ ਸੁਖ ਦੇਵਨ ਕਾਰਨ ਸੰਸੈ ਅਪਦਾ ਮਹਿਦ ਬਿਦਾਰਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਗਵਾਨ ਆਪਣੇ ਭਗਤਾਂ ਨੂੰ ਸੁਖ ਦੇਣ ਦੇ ਵਾਸਤੇ ਹਰ ਕੁਝ ਕਰਦਾ ਹੈ, ਸੰਸੈ ਅਪਦਾ ਮਹਿਦ ਬਿਦਾਰਨ ਆਪਣੇ ਦਾਸਾਂ ਦੀਆਂ ਸ਼ੰਕਾਵਾਂ ਨੂੰ ਉਹ ਦੂਰ ਕਰ ਦਿੰਦਾ।
ਸ੍ਰੀ ਪ੍ਰਭ ਆਪ ਧਰੈ ਅਵਤਾਰਾ ਨਿਜ ਦਾਸਨ ਕੇ ਮਨ ਅਨੁਸਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਦਾਸਾਂ ਦੀ ਮਨੋ ਕਾਮਨਾ ਨੂੰ ਪੂਰਨ ਕਰਨ ਦੇ ਵਾਸਤੇ ਭਗਵਾਨ ਇਥੋਂ ਤਾਂ ਕਰਦਾ ਮਨੁੱਖਾ ਰੂਪ ਧਾਰ ਕੇ ਅਵਤਾਰ ਹੁੰਦਾ ਹੈ ਦੁਨੀਆਂ ਦੇ ਵਿੱਚ।
ਮਹਿਦ ਕਰਮ ਕੋ ਕਰੈ ਬਣਾਏ ਹਰੀ ਤੇ ਹਰ ਜਨ ਬਾਂਛਾ ਪਾਏ।
ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਦਾਸਾਂ ਦੇ ਭਾਰੀ ਕੰਮਾਂ ਨੂੰ ਜਿਨ੍ਹਾਂ ਲਈ ਉਹ ਅਰਾਧੇ ਹਨ ਉਹ ਸਵਾਰ ਦਿੰਦਾ ਹੈ। ਹਰੀ ਤੇ ਹਰੀਜਨ ਬਾਂਛਾ ਪਾਏ, ਭਾਵ ਕੇ ਹਰੀ ਤੋਂ ਪਰਮੇਸ਼ਰ ਤੋਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਆਪਣੀ ਮੁਰਾਦ ਪੂਰੀ ਕਰਵਾਉਂਦੇ ਨੇ।
ਤਿਮ ਸਤ ਗੁਰ ਕੇ ਘਰ ਮੈਂ ਪੂਰਨ ਕਰੇ ਸਿੱਖ ਜੋ ਚਹਿ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸੇ ਹੀ ਤਰੀਕੇ ਦੇ ਨਾਲ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਸਿੱਖਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਜ਼ਰੂਰ ਕਰਦੇ ਨੇ ਸਤਿਗੁਰੂ।
ਪ੍ਰੇਮ ਡੋਰ ਤੇ ਬੰਧਨ ਹੋਏ ਕਿਰਤ ਕਰੇ ਜਿਵ ਬਾਂਛੈ ਸੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਵੀ ਸਿੱਖਾਂ ਦੀ ਪ੍ਰੇਮ ਦੀ ਡੋਰ ਦੇ ਵਿੱਚ ਬੱਝ ਜਾਂਦੇ ਨੇ ਤੇ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਸਿੱਖ ਚਾਹੁੰਦੇ ਨੇ।
ਇਮ ਗੁਰ ਤੇਗ ਬਹਾਦਰ ਮਾਨੀ ਅਤ ਆਨੰਦ ਤਾ ਮੱਖਣ ਠਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰਾਂ ਨੇ ਮੱਖਣ ਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਉਸ ਵੇਲੇ ਮੱਖਣ ਸ਼ਾਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ।
ਗੋਰੇ ਆਗਿਆ ਲੈ ਮੱਖਣ ਸ਼ਾਹ ਮੁਖ ਧੋਇਓ ਲੈ ਜਲ ਕਰ ਮਾਹ।
ਸਤਿਗੁਰਾਂ ਤੋਂ ਆਗਿਆ ਲਈ ਹੈ ਮੱਖਣ ਸ਼ਾਹ ਨੇ ਤੇ ਫੇਰ ਮੱਖਣ ਸ਼ਾਹ ਨੇ ਆਪਣੇ ਹੱਥਾਂ ਤੇ ਪੈਰਾਂ ਨੂੰ ਧੋਤਾ।
ਗੁਰੂ ਗਿਰਾ ਯਾਰ ਇੱਛਾ ਜੀ ਕੀ ਪੂਰਨ ਕੀਨ ਮਾਨ ਮਨ ਨਿਕੀ।
ਭਾਵ ਕੇ ਗੁਰੂ ਦੀ ਬਾਣੀ ਨੂੰ ਔਰ ਆਪਣੀ ਇੱਛਾ ਨੂੰ ਉਸ ਵੇਲੇ ਪੂਰਾ ਕੀਤਾ। ਭਾਵ ਕੇ ਗੁਰਵਾਕ ਕੇ ਪ੍ਰਗਟਾਉਣ ਵਾਲੇ ਦਾ ਮੂੰਹ ਕਾਲਾ ਕਰਾਂਗੇ ਅਤੇ ਆਪਣੇ ਜੀ ਦੀ ਇੱਛਾ ਕਿ ਗੁਰੂ ਜੀ ਨੂੰ ਪ੍ਰਗਟ ਕਰ ਦੇਣਾ ਹੈ ਇਨ੍ਹਾਂ ਦੋਵਾਂ ਹੀ ਗੱਲਾਂ ਨੂੰ ਪੂਰਿਆਂ ਕੀਤਾ ਮੱਖਣ ਸ਼ਾਹ ਨੇ। ਸਤਿਗੁਰਾਂ ਦਾ ਬਚਨ ਮੰਨ ਕੇ ਮੂੰਹ ਕਾਲਾ ਇਸ ਸਲੋਕ ਦੇ ਵਿੱਚ ਹੀ ਕਰ ਲਿਆ ਤੇ ਦੂਸਰੇ ਪਾਸੇ ਆਪਣੇ ਮਨ ਦੀ ਜਿਹੜੀ ਕਾਮਨਾ ਸੀ ਉਹ ਵੀ ਪੂਰੀ ਕਰਨੀ ਚਾਹੀ ਕਿ ਗੁਰੂ ਨੂੰ ਪ੍ਰਗਟ ਕਰਨਾ ਚਾਹੀਦਾ।
ਨਿਜ ਹਾਥਨ ਮੈਂ ਬਸਤਰ ਜੁਤਾਰੇ ਪਹਿਰਾਵਣ ਹਿਤ ਉਠਿਓ ਸੁਧਾਰੇ।
ਜਿਹੜਾ ਸਤਿਗੁਰਾਂ ਦਾ ਚੋਲਾ ਸਵਾ ਕੇ ਲਿਆਇਆ ਸੀ ਉਹਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਹਿਰਾ ਦਿੱਤਾ ਸੁਧਾਰ ਕੇ।
ਜਾਮਾ ਸੂਖਮ ਚੀਰ ਜੋ ਚਾਰੂ ਗਰ ਮੈਂ ਪਾਇਓ ਗੁਰੂ ਉਦਾਰੂ।
ਜਿਹੜਾ ਜਾਮਾ ਜਿਹੜਾ ਚੋਲਾ ਬਹੁਤ ਹੀ ਬਰੀਕ ਕੱਪੜੇ ਦਾ ਬਣਿਆ ਹੋਇਆ ਤੇ ਜਿਹੜਾ ਬੜਾ ਸੁੰਦਰ ਹੈ ਉਸ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਵਿੱਚ ਪਹਿਨ ਲਿਆ।
ਸੁੰਦਰ ਦੀਰਗ ਬਰ ਦਸਤਾਰ ਸਿਰ ਪਰ ਬੰਧਨ ਕੀਨ ਸੁਧਾਰ।
ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਤੇ ਬਹੁਤ ਵੱਡੀ ਦਸਤਾਰ ਆਪਣੇ ਸਿਰ ਦੇ ਉੱਤੇ ਸੁਧਾਰ ਕੇ ਸਜਾ ਲਈ।
ਉਪਰ ਮਹਿਦ ਚਾਦਰਾ ਲੀਨ ਸਿੱਖ ਕਾਮਨਾ ਪੂਰਨ ਕੀਨ।
ਫਿਰ ਇਸ ਤੋਂ ਬਾਅਦ ਸਤਿਗੁਰਾਂ ਨੇ ਬਹੁਤ ਵੱਡਾ ਜਿਹੜਾ ਚਾਦਰਾ ਸੀ ਉਸ ਦੀ ਬੁੱਕਲ ਮਾਰ ਲਈ।
ਸਿੱਖ ਕਾਮਨਾ ਪੂਰਨ ਕੀਨ
ਭਾਵ ਕੇ ਇਸ ਤਰੀਕੇ ਦੇ ਨਾਲ ਮੱਖਣ ਸ਼ਾਹ ਸਿੱਖ ਦੀ ਕਾਮਨਾ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਪੂਰਾ ਕੀਤਾ।
ਵਹਿਰ ਸਥੰਡਲ ਹੋਤੋ ਬਿਲੰਦ ਤਹਾਂ ਆਏ ਬੈਠੇ ਸੁਖ ਕੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੋਰੇ ਤੋਂ ਬਾਹਰ ਵਾਰ ਇੱਕ ਬਹੁਤ ਉੱਚਾ ਥੜਾ ਸੀ। ਮੱਖਣ ਸ਼ਾਹ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਜੀ ਬਾਹਰ ਉਸ ਥੜੇ ਦੇ ਉੱਤੇ ਆਣ ਕੇ ਬਹਿ ਗਏ।
ਤੇਹ ਛਿਨ ਮੱਖਣ ਚੜਿਓ ਅਟਾਰੀ ਸਭ ਸੰਗਤ ਸੋਈ ਉੱਚ ਉਚਾਰੀ।
ਮੱਖਣ ਸ਼ਾਹ ਨੇ ਬੇਨਤੀ ਕਰਕੇ ਸਤਿਗੁਰਾਂ ਨੂੰ ਬਾਹਰ ਥੜੇ ਦੇ ਉੱਤੇ ਬਿਠਾ ਦਿੱਤਾ ਹੈ ਤੇ ਫਿਰ ਉੱਚੀ ਅਟਾਰੀ ਦੇ ਉੱਤੇ ਚੜ ਕੇ ਉਸ ਵੇਲੇ ਜ਼ੋਰ ਜ਼ੋਰ ਦੇ ਨਾਲ ਉਹਨੇ ਸੰਗਤ ਨੂੰ ਕਹਿਣਾ ਸ਼ੁਰੂ ਕੀਤਾ।
ਭੁੱਲੀਏ ਸੰਗਤ ਸੁਣੋ ਸੁਕਾਨ ਸਤਿਗੁਰ ਲੱਦਾ ਮਹਦ ਮਹਾਨ।
ਜ਼ੋਰ ਜ਼ੋਰ ਦੇ ਨਾਲ ਮੱਖਣ ਸ਼ਾਹ ਬੋਲਦਾ ਹੈ ਕਿ ਇਹ ਭੁੱਲੀਏ ਸੰਗਤੇ ਸੁਣ ਲੋ ਕਿ ਮੈਂ ਗੁਰੂ ਨੂੰ ਲੱਭ ਲਿਆ ਹੈ। ਜਿਹੜਾ ਗੁਰੂ ਵੱਡਿਆਂ ਤੋਂ ਵੱਡਾ ਹੈ ਉਸ ਨੂੰ ਮੈਂ ਅੱਜ ਲੱਭ ਲਿਆ।
ਸੰਸੈ ਭਰਮ ਹਿਰਦੈ ਤੇ ਤਜ ਕੈ ਜਨਮ ਸੁਧਾਰੋ ਸ੍ਰੀ ਗੁਰ ਭਜ ਕੈ।
ਉੱਚੀ ਉੱਚੀ ਪੁਕਾਰਦਾ ਹੈ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੈਂ ਗੁਰੂ ਨੂੰ ਲੱਭ ਲਿਆ ਮੈਂ ਸੱਚੇ ਗੁਰੂ ਨੂੰ ਲੱਭ ਲਿਆ ਹੈ।
ਸੰਸੈ ਭਰਮ ਹਿਰਦੈ ਕੋ ਤਜ ਕੇ
ਸਾਰੀ ਸੰਗਤ ਨੂੰ ਸੁਣਾ ਕੇ ਕਹਿੰਦਾ ਹੈ ਕਿ ਜਿਹੜੇ ਸ਼ੰਕਾਵਾਂ ਦੇ ਤੇ ਭਰਮਾਂ ਦੇ ਵੱਡੇ ਵੱਡੇ ਤੁਹਾਡੇ ਮਨ ਦੇ ਵਿੱਚ ਕਿਲੇ ਬਣੇ ਹੋਏ ਨੇ ਉਹਨਾਂ ਨੂੰ ਢਾ ਦਿਓ ਸਤਿਗੁਰਾਂ ਦੀ ਚਰਨ ਸਰਨ ਦੇ ਵਿੱਚ ਆ ਕੇ ਆਪਣੇ ਮਨੁੱਖਾ ਜਨਮ ਨੂੰ ਸੁਧਾਰ ਲੋ।
ਮਾਣੀ ਉਤਸ਼ਾਹ ਬਦਿਓ ਜਿਸ ਕੇਰੇ ਰਹਿਉ ਨ ਗਇਉ ਕਯੋ ਤਿਸ ਬੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਮੱਖਣ ਸ਼ਾਹ ਦੇ ਮਨ ਦਾ ਉਤਸ਼ਾਹ ਬਹੁਤ ਹੀ ਜਿਆਦਾ ਵਧਿਆ ਹੋਇਆ ਸੀ, ਉਹ ਫਿਰ ਰਹਿ ਨਾ ਸਕਿਆ, ਉੱਚੀ ਸਾਰੀ ਉਸ ਨੇ ਇਸ ਤਰੀਕੇ ਦੇ ਨਾਲ ਹੋਕਾ ਦਿੱਤਾ।
ਉਮਗ ਉਮਗ ਕੈ ਅਦਕ ਪੁਕਾਰੇ, ਹੋਏ ਆਨੰਦ ਅਤ ਸਿੱਖ ਹਕਾਰੇ।
ਉਮਗ ਉਮਗ ਕੇ ਭਾਵ ਕੇ ਬਹੁਤ ਹੀ ਜਿਆਦਾ ਉੱਚੀ ਆਵਾਜ਼ ਦੇ ਨਾਲ ਉਹ ਪੁਕਾਰਾਂ ਦਿੰਦਾ ਹੈ, ਹੋਏ ਆਨੰਦ ਅਤ, ਜਿਵੇਂ ਜਿਵੇਂ ਉੱਚੀ ਹੋਕਾ ਦਿੰਦਾ ਤਿਵੇਂ ਤਿਵੇਂ ਮਨ ਦੇ ਵਿੱਚ ਆਨੰਦ ਵੱਧਦਾ ਹੈ ਤੇ ਆਵਾਜ਼ਾਂ ਮਾਰ ਮਾਰ ਕੇ ਸਿੱਖਾਂ ਨੂੰ ਬੁਲਾਉਂਦਾ।
ਚੌ ਦਿਸ਼ ਮੈਂ ਮੁਖ ਕਰ ਕਰ ਕਹਿ, ਭੂਲੀ ਸੰਗਤ ਗੋਰੀ ਇਹ।
ਚਾਰੇ ਪਾਸੇ ਮੂੰਹ ਕਰ ਕਰਕੇ ਇਸ ਤਰ੍ਹਾਂ ਦਾ ਹੋਕਾ ਦਿੰਦਾ ਹੈ ਕਿ ਭੁੱਲੀ ਸੰਗਤ ਜੀ ਗੁਰੂ ਤੇ ਇੱਥੇ ਮੇਰੇ ਕੋਲ ਬੈਠਾ।
ਜਹ ਲੋ ਸੁਣਿਓ ਬਾਕ ਤਿਸ ਕੇਰਾ, ਆਵੇ ਧਾਵੇ ਬਿਸਮ ਕਨੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੋਂ ਜਿੱਥੋਂ ਤੱਕ ਮੱਖਣ ਸ਼ਾਹ ਦੀ ਆਵਾਜ਼ ਪਹੁੰਚੀ ਹੈ, ਆਵਾਜ਼ ਨੂੰ ਸੁਣਨ ਵਾਲੇ ਸਾਰੇ ਦੇ ਸਾਰੇ ਬਹੁਤ ਹੈਰਾਨ ਹੋਏ।
ਪਸਰੀ ਬਾਤ ਸਰਬ ਹੀ ਗ੍ਰਾਮੂ, ਸੁਣ ਸੁਣ ਸਿੱਖ ਆਏ ਤਜ ਕਾਮੂ।
ਸਾਰੇ ਬਕਾਲੇ ਪਿੰਡ ਦੇ ਵਿੱਚ ਇਹ ਬਿਰਤਾਂਤ ਪਸਰ ਗਿਆ ਹੈ ਤੇ ਸੁਣ ਸੁਣ ਕੇ ਮੱਖਣ ਸ਼ਾਹ ਦੀ ਆਵਾਜ਼ ਨੂੰ ਆਪਣੇ ਘਰਾਂ ਦੇ ਕੰਮਾਂ ਕਾਰਾਂ ਨੂੰ ਲੋਕ ਛੱਡ ਛੱਡ ਕੇ ਉੱਥੇ ਪਹੁੰਚ ਰਹੇ ਨੇ।
ਉਤਰ ਆਪ ਪੁਣ ਸਤ ਗੁਰ ਪਾਸ, ਖਰੋ ਤਿਹਾਵਲ ਕੀ ਅਰ ਦਾਸ।
ਇਸ ਤਰ੍ਹਾਂ ਦਾ ਹੋਕਾ ਦੇ ਕੇ ਫੇਰ ਮੱਖਣ ਸ਼ਾਹ ਥੱਲੇ ਉਤਰਿਆ ਹੈ ਤੇ ਸਤਿਗੁਰਾਂ ਦੇ ਲਾਗੇ ਆਣ ਕੇ ਬੈਠ ਗਿਆ, ਬਹੁਤ ਸਾਰਾ ਕੜਾ ਪ੍ਰਸ਼ਾਦ ਉੱਥੇ ਰੱਖਿਆ।
ਆਏ ਸਭਾ ਜਬ ਪੂਰਨ ਹੋਈ, ਦਰਸ ਜਿੱਤ ਕਿਤ ਮੈਂ ਸਭ ਕੋਈ।
ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਬਹੁਤ ਸਾਰੀ ਜਿਹੜੀ ਸੰਗਤ ਦੀ ਸਭਾ ਸੀ ਉਹ ਪੂਰੀ ਹੋ ਗਈ ਹੈ। ਦਰਸਾਂ ਜਿੱਤ ਕਿਤ ਮੈਂ ਸਭ ਕੋਈ, ਜਿੱਥੋਂ ਕਿੱਥੋਂ ਹਰ ਕੋਈ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਲੱਗਾ।
ਸਭ ਮੈਂ ਮੱਖਣ ਸ਼ਾਹ ਸੁਣਾਏ, ਸ੍ਰੀ ਹਰਿ ਕ੍ਰਿਸ਼ਨ ਬਾਕ ਜੋ ਗਾਏ।
ਸੰਗਤ ਨੂੰ ਸੁਣਾ ਕੇ ਫਿਰ ਮੱਖਣ ਸ਼ਾਹ ਦੱਸਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਇਹਨਾਂ ਸਤਿਗੁਰਾਂ ਦੇ ਵਾਸਤੇ ਹੀ ਕੀਤਾ ਸੀ।
ਬਾਬਾ ਇਹ ਬਕਾਲੇ ਮਾਹੇ, ਭਇਓ ਸਾਚ ਜੋ ਹੈ ਗੁਰ ਆਹੇ।
ਜਿਹੜਾ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਬਚਨ ਕੀਤਾ ਸੀ ਉਹ ਕਹਿੰਦੇ ਨੇ ਕਿ ਹੁਣ ਦੇਖੋ ਸੱਚਾ ਹੋ ਗਿਆ, ਇਹੀ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਬਾਬੇ ਲੱਗਦੇ ਨੇ।
ਪਤਾ ਜਹਾਜ ਬਤਾਵਨ ਕੀਨ, ਅੰਤਰ ਕੀ ਗਤ ਲਖ ਸਭ ਲੀਨ।
ਇਸ ਤੋਂ ਇਲਾਵਾ ਮੱਖਣ ਸ਼ਾਹ ਨੇ ਆਪਣੀ ਵਾਰਤਾ ਦਾ ਵੀ ਬਿਆਨ ਕੀਤਾ ਕਿ ਮੈਂ ਹਰ ਇੱਕ ਸੋਢੀ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰਕੇ ਇਹ ਕਾਮਨਾ ਕੀਤੀ ਸੀ ਕਿ ਕੋਈ ਮੈਨੂੰ ਜਹਾਜ਼ ਦਾ ਪਤਾ ਦੇਵੇ, ਕਿਉਂਕਿ ਸਤਿਗੁਰਾਂ ਨੇ ਮੇਰੇ ਉੱਥੇ ਜਾ ਕੇ ਰੱਖਿਆ ਕੀਤੀ ਸੀ। ਪਰ ਕਹਿੰਦਾ ਕਿਸੇ ਸੋਢੀ ਨੇ ਮੇਰੇ ਮਨ ਦੀ ਕਾਮਨਾ ਨੂੰ ਪੂਰਿਆ ਨਹੀਂ ਕੀਤਾ, ਇਹੀ ਸਤਿਗੁਰੂ ਨੇ ਜਿਨ੍ਹਾਂ ਨੇ ਮੇਰੀ ਸਮੁੰਦਰ ਦੇ ਵਿੱਚ ਜਾ ਕੇ ਰੱਖਿਆ ਕੀਤੀ ਤੇ ਜਹਾਜ਼ ਵਾਲੀ ਸਾਰੀ ਵਾਰਤਾ ਮੈਨੂੰ ਆਖੀ।
ਸ੍ਰੀ ਹਰਿ ਕ੍ਰਿਸ਼ਨ ਪਿਤਾ ਮੈਂ ਇਹੋ, ਬਾਬਾ ਕਹਿਣ ਪਤਾ ਇਨ ਦੇਹੋ।
ਕਹਿੰਦਾ ਕਿ ਬਾਬਾ ਕਹਿ ਕੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਾ ਹੀ ਪਤਾ ਦਿੱਤਾ ਸੀ, ਕਿਉਂਕਿ ਸਰੀਰਕ ਰੂਪ ਦੇ ਵਿੱਚ ਮੱਖਣ ਸ਼ਾਹ ਕਹਿੰਦਾ ਕਿ ਸਿਰਫ ਇਹੀ ਨੇ ਜਿਹੜੇ ਸਤਿਗੁਰੂ ਹਰਿ ਕ੍ਰਿਸ਼ਨ ਦੇ ਬਾਬੇ ਲੱਗਦੇ ਨੇ।
ਇਤੇ ਉਤ ਪਰਮੋ ਨਹੀਂ ਤਜ ਗੁਰ ਕੋ, ਪੂਰੋ ਦਰਸ ਮਨੋਰਥ ਯੁਰ ਕੋ।
ਮੱਖਣ ਸ਼ਾਹ ਕਹਿੰਦਾ ਕਿ ਇਧਰ ਉਧਰ ਫਿਰ ਕੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਨਾ ਭਰਮੋ, ਇਹੀ ਸਤਿਗੁਰੂ ਨੇ ਇਹਨਾਂ ਦਾ ਦਰਸ਼ਨ ਕਰਕੇ ਆਪਣੇ ਮਨ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰੋ।
ਆਵਨ ਸਫਲੋ ਭਇਓ ਤੁਮਾਰਾ, ਪੂਜੋ ਸਤਿਗੁਰ ਪੈਰ ਉਦਾਰਾ।
ਸਾਰੀ ਸੰਗਤ ਨੂੰ ਸੁਣਾ ਕੇ ਮੱਖਣ ਸ਼ਾਹ ਕਹਿੰਦਾ ਕਿ ਤੁਹਾਡਾ ਬਕਾਲੇ ਦੇ ਵਿੱਚ ਆਉਣਾ ਅੱਜ ਸਫਲਾ ਹੋ ਗਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪੂਜੋ।
ਜਿਸ ਪ੍ਰਕਾਰ ਪਰਖੇ ਸਭ ਥਾਈ ਮੱਖਣ ਸਭ ਕੋ ਸੁਣਤ ਸੁਣਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਾਰਿਆਂ ਸੋਢੀਆਂ ਨੂੰ ਪੂਜ ਕੇ ਮੱਖਣ ਸ਼ਾਹ ਨੇ ਪਰਖਿਆ ਸੀ, ਉਹ ਸਾਰੀ ਦੀ ਸਾਰੀ ਵਿਰਥਾ ਸਾਰਿਆਂ ਨੂੰ ਸੁਣਾਈ। ਇਸ ਕਰਕੇ ਸੰਗਤਾਂ ਨੇ ਮੱਖਣ ਸ਼ਾਹ ਦੀ ਗੱਲ ਨੂੰ ਮੰਨਿਆ ਤੇ ਸਾਰੀਆਂ ਸੰਗਤਾਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਝੁਕਣ ਲੱਗੀਆਂ। ਹੁਣ ਇਹ ਜਿਹੜਾ ਬਾਬੇ ਬਕਾਲੇ ਦਾ ਸਾਰਾ ਪ੍ਰਸੰਗ ਹੈ, ਇਹ ਬਹੁਤ ਸਾਰਿਆਂ ਕਵੀਆਂ ਨੇ ਲਿਖਿਆ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਨੇ ਵੀ ਲਿਖਿਆ। ਇਸ ਤੋਂ ਇਲਾਵਾ ਇੱਕ ਹਾਸ ਰਾਸ ਦੇ ਬਹੁਤ ਮਸ਼ਹੂਰ ਕਵੀ ਨੇ ਚੰਨਣ ਸਿੰਘ ਜੀ ਚਮਨ, ਜਿਹੜੇ ਕਿ ਭੈਣੀ ਸਾਹਿਬ ਵੀ ਬਹੁਤ ਵਾਰੀ ਆ ਚੁੱਕੇ ਨੇ, ਉਹ ਜ਼ਿਆਦਾਤਰ ਹਾਸ ਰਾਸ ਦੀ ਕਵਿਤਾ ਲਿਖਦੇ ਨੇ, ਪਰ ਉਹਨਾਂ ਦੀ ਕਵਿਤਾ ਬਹੁਤ ਹੀ ਜ਼ਿਆਦਾ ਭਰਪੂਰ ਹੁੰਦੀ ਹੈ। ਉਹ ਹਾਸ ਰਾਸ ਦੇ ਵਿਚ ਵੀ ਮਾਹਰ ਨੇ। ਇਸ ਤੋਂ ਇਲਾਵਾ ਜੇਕਰ ਦੂਸਰੀ ਤਰਫ ਲਾਇਆ ਜਾਵੇ, ਉਹ ਬਹੁਤ ਜ਼ਿਆਦਾ ਸੂਝਵਾਨ ਤੇ ਸੁਗਣ ਨੇ। ਉਹਨਾਂ ਨੇ ਬਾਬੇ ਬਕਾਲੇ ਦੀ ਸਾਰੀ ਜਿਹੜੀ ਵਿਥਿਆ ਹੈ ਉਸ ਨੂੰ ਕਲਮਬੰਦ ਕੀਤਾ ਹੈ। ਜਿਸ ਤਰ੍ਹਾਂ ਚੰਨਣ ਸਿੰਘ ਜੀ ਚਮਨ ਇਸ ਵਿਥਿਆ ਨੂੰ ਬਿਆਨ ਕਰਦੇ ਨੇ, ਮੈਂ ਸਾਧ ਸੰਗਤ ਦੇ ਸਨਮੁਖ ਉਹਨਾਂ ਦੀ ਕਵਿਤਾ ਦੇ ਹਵਾਲੇ ਦੇ ਨਾਲ ਇਸ ਪ੍ਰਸੰਗ ਨੂੰ ਥੋੜਾ ਸੰਖੇਪ ਦੇ ਵਿਚ ਬਿਆਨ ਕਰਾਂਗਾ। ਉਹਨਾਂ ਦੀ ਕਵਿਤਾ ਦੇ ਵਿਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਬਾਬੇ ਬਕਾਲੇ ਦੇ ਬਿਰਤਾਂਡ ਤੋਂ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਪ੍ਰਗਟ ਹੋਏ। ਉਹ ਲਿਖਦੇ ਨੇ, ਤੁਰੀ ਜਾਂਦੀ ਗਰਮੀ ਸਿਆਲ ਆਈ ਜਾਂਦਾ ਏ, ਠਰੀ ਹੋਈ ਰੁੱਤ ਦਾ ਖਿਆਲ ਆਈ ਜਾਂਦਾ ਏ, ਠੰਡੀ ਠੰਡੀ ਲੱਗ ਰਹੀ ਬਿਰਛਾਂ ਦੀ ਛਾਂ ਏ, ਵਗਦਾ ਬਿਆਸ ਲਾਗੇ ਸੋਹਣੀ ਜਿਹੀ ਥਾਂ ਏ, ਸੋਹਣੀ ਜਿਹੀ ਥਾਵੇਂ ਇੱਕ ਵਸਦਾ ਗਰਾਂ ਏ, ਸੋਹਣਾ ਏ ਗਰਾਂ ਤੇ ਬਕਾਲਾ ਜਿਹਦਾ ਨਾਂ ਏ, ਪਿੰਡ ਹੈ ਬਕਾਲਾ ਜਿਹਦਾ ਨਿੱਕਾ ਜਿੰਨਾ ਘੇਰਾ ਏ, ਪਿੰਡ ਵਿਚ ਕਿੰਨੇ ਸਾਰੇ ਸਾਧਾਂ ਲਾਇਆ ਡੇਰਾ ਏ, ਅੱਸੂ ਦਾ ਮਹੀਨਾ ਏ ਤੇ ਵੇਲਾ ਏ ਸਵੇਰ ਦਾ, ਸਾਰਾ ਢਾਣਾ ਸਾਧੂਆਂ ਦਾ ਮਾਲਾ ਪਿਆ ਫੇਰਦਾ, ਥੋੜੀ ਥੋੜੀ ਵਿੱਥ ਉੱਤੇ ਮੰਜੀਆਂ ਵਿਛਾ ਕੇ ਬੈਠੇ ਨੇ ਗਧੇਲਿਆਂ ਦੇ ਨਾਲ ਢੋਆ ਲਾ ਕੇ, ਥੋੜੀ ਥੋੜੀ ਵਿੱਥ ਉੱਤੇ ਮੰਜੀਆਂ ਵਿਛਾ ਕੇ ਬੈਠੇ ਨੇ ਗਧੇਲਿਆਂ ਦੇ ਨਾਲ ਢੋਆ ਲਾ ਕੇ, ਵੱਖੋ ਵੱਖ ਭੇਖ ਹਰ ਸਾਧ ਨੇ ਬਣਾਇਆ, ਪੈਰਾਂ ਤੀਕ ਲੰਮੇ ਝੱਗੇ ਸਾਰਿਆਂ ਨੇ ਪਾਏ ਆ, ਪੈਰਾਂ ਤੀਕ ਲੰਮੇ ਝੱਗੇ ਸਾਰਿਆਂ ਨੇ ਪਾਏ ਆ, ਸਾਰੇ ਟਾਪ ਗੇਰ ਵਿਚ ਮਾਲਾ ਪੈ ਫੇਰਦੇ, ਪਾਵ ਕੇ ਫੁੱਲ ਸਪੀਡ ਦੇ ਵਿਚ ਮਾਲਾ ਫੇਰਦੇ ਨੇ, ਸਾਰੇ ਟਾਪ ਗੇਰ ਵਿਚ ਮਾਲਾ ਪਏ ਫੇਰਦੇ, ਨਾਲੇ ਸ਼ਰਧਾਲੂਆਂ ਤੋਂ ਮਾਲ ਪਏ ਟੇਰਦੇ, ਨਵੇਂ ਨਵੇਂ ਲੀੜੇ ਭਾਵੇਂ ਹਰ ਰੋਜ਼ ਪਾਉਂਦੇ ਆ, ਓਦਾਂ ਸਾਰੇ ਮੱਸਿਆ ਤੇ ਪੁੰਨਿਆ ਹੀ ਨਹਾਉਂਦੇ ਆ, ਲੀੜੇ ਭਾਵੇਂ ਰੋਜ਼ ਨਵੇਂ ਪਾਉਂਦੇ ਨੇ, ਨਵੇਂ ਨਵੇਂ ਲੀੜੇ ਭਾਵੇਂ ਹਰ ਰੋਜ਼ ਪਾਉਂਦੇ ਆ, ਓਦਾਂ ਸਾਰੇ ਮੱਸਿਆ ਤੇ ਪੁੰਨਿਆ ਹੀ ਨਹਾਉਂਦੇ ਆ, ਕਿਸੇ ਤੋਂ ਨਾ ਹੋਇਆ ਇਸ ਗੱਲ ਦਾ ਨਵੇੜਾ ਏ, ਇਹਨਾਂ ਬਾਹੀਆਂ ਸਾਧੂਆਂ ਚੋਂ ਨੌਵਾਂ ਗੁਰੂ ਕਿਹੜਾ ਏ, ਇਹਨਾਂ ਬਾਹੀਆਂ ਸਾਧੂਆਂ ਚੋਂ ਨੌਵਾਂ ਗੁਰੂ ਕਿਹੜਾ ਏ, ਇੱਕ ਦਿਨ ਪਿੰਡ ਵਿਚ ਰੌਲਾ ਜਿਹਾ ਪੈ ਗਿਆ, ਹਰ ਇੱਕ ਆਦਮੀ ਹੈਰਾਨ ਜਿਹਾ ਰਹਿ ਗਿਆ, ਟੌਰੀ ਜਿਹਾ ਬੰਦਾ ਇੱਕ ਪਿੰਡ ਵਿਚ ਆਇਆ ਏ, ਵੱਡਾ ਸਾਰਾ ਢਾਣਾ ਨਾਲ ਆਪਣੇ ਲਿਆਇਆ ਏ, ਟੌਰੀ ਜਿਹਾ ਬੰਦਾ ਇੱਕ ਪਿੰਡ ਵਿਚ ਆਇਆ ਏ, ਵੱਡਾ ਸਾਰਾ ਢਾਣਾ ਨਾਲ ਆਪਣੇ ਲਿਆਇਆ ਏ, ਵੱਖਰਾ ਹੀ ਜਾਪਦਾ ਏ ਟੌਰ ਉਹਦੀ ਪੱਗ ਦਾ, ਹੱਥ ਫੜੇ ਝੋਲੇ ਤੋਂ ਵਪਾਰੀ ਜਿਹਾ ਲੱਗਦਾ, ਹੱਥ ਫੜੇ ਝੋਲੇ ਤੋਂ ਵਪਾਰੀ ਜਿਹਾ ਲੱਗਦਾ, ਵੱਖਰੀ ਨੁਹਾਰ ਉਹਦੀਆਂ ਵੱਖਰੀਆਂ ਹੀ ਤੋਰਾਂ ਨੇ, ਗੁਥਲੀ ਚ ਪਾਈਆਂ ਉਹਨੇ ਸੋਹਣੇ ਦੀਆਂ ਮੋਹਰਾਂ ਨੇ, ਗੁਥਲੀ ਚ ਪਾਈਆਂ ਉਹਨੇ ਸੋਹਣੇ ਦੀਆਂ ਮੋਹਰਾਂ ਨੇ, ਹੈਗਾ ਅਜਨਬੀ ਉਂਝ ਆਦਮੀ ਸਿਆਣਾ ਆ, ਕਹਿੰਦੇ ਇਸ ਬੰਦੇ ਦੀ ਬਰਾਦਰੀ ਲਵਾਣਾ, ਹੈਗਾ ਅਜਨਬੀ ਉਂਝ ਆਦਮੀ ਸਿਆਣਾ ਏ, ਕਹਿੰਦੇ ਇਸ ਬੰਦੇ ਦੀ ਬਰਾਦਰੀ ਲਵਾਣਾ, ਆਇਆ ਦੂਰੋਂ ਚੱਲ ਇਹਦਾ ਹੋਰ ਹੀ ਗਰਾਂ ਏ, ਲੂਣ ਦਾ ਵਪਾਰੀ ਏ ਤੇ ਮੱਖਣ ਸ਼ਾਹ ਨਾ ਏ। ਹੁਣ ਕਵੀ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਲੂਣ ਦਾ ਵਪਾਰੀ ਏ ਤੇ ਮੱਖਣ ਸ਼ਾਹ ਨਾ ਏ। ਗੁਰੂ ਦੇ ਦੀਦਾਰ ਲਈ ਮਨ ਉਹਦਾ ਲੁੱਛਦਾ, ਨੌਵਾਂ ਗੁਰੂ ਕਿਹੜਾ ਏ ਨਿਆਣਿਆਂ ਤੋਂ ਪੁੱਛਦਾ, ਨੌਵਾਂ ਗੁਰੂ ਕਿਹੜਾ ਏ ਨਿਆਣਿਆਂ ਤੋਂ ਪੁੱਛਦਾ, ਡੌਰ ਪੌਰਾ ਫਿਰਦਾ ਪਿਆਰ ਚ ਦੀਵਾਨਾ ਏ, ਸ਼ਮਾਂ ਦੀ ਤਲਾਸ਼ ਚ ਹੈਰਾਨ ਪਰਵਾਨਾ ਏ, ਡੌਰ ਪੌਰਾ ਫਿਰਦਾ ਪਿਆਰ ਚ ਦੀਵਾਨਾ ਏ, ਛਾਵਾਂ ਦੀ ਤਲਾਸ਼ ਵਿਚ ਹੈਰਾਨ ਪਰਵਾਨਾ ਏ। ਘੜਿਆਂ ਦੇ ਥੱਲੇ ਜਿਵੇਂ ਹੋਣ ਘੜਵੰਜੀਆਂ, ਵਿਹੜੇ ਵਿਚ ਡੱਠੀਆਂ ਨੇ ਬਾਈ ਤੇਈ ਮੰਜੀਆਂ। ਲਾਏ ਹੋਏ ਫੰਦੇ ਲੋਕ ਫੌਣ ਲਈ ਫਰੇਬੀਆਂ, ਦਿਨੇ ਰਾਤ ਖਾਂਦੇ ਲੱਡੂ ਪੇੜੇ ਤੇ ਜਲੇਬੀਆਂ। ਛਿਆਂ ਛਿਆਂ ਗਜਾਂ ਦੀਆਂ ਧੋਤੀਆਂ ਜੋ ਲਾਈਆਂ ਏ, ਮੋਇਆਂ ਮੁੱਲ ਲਈਆਂ, ਸਭ ਮੋਇਆਂ ਉਤੋਂ ਲਾਈਆਂ ਨੇ। ਛੇ ਛੇ ਗਜਾਂ ਦੀਆਂ ਧੋਤੀਆਂ ਲਾਈਆਂ ਨੇ। ਕਵੀ ਜੀ ਲਿਖਦੇ ਨੇ, ਛਿਆਂ ਛਿਆਂ ਗਜਾਂ ਦੀਆਂ ਇਨ੍ਹਾਂ ਧੋਤੀਆਂ ਜੋ ਲਾਈਆਂ ਨੇ, ਇਹ ਮੋਇਆਂ ਮੁੱਲ ਲਈਆਂ, ਸਭ ਮੋਇਆਂ ਉਤੋਂ ਲਾਈਆਂ ਨੇ। ਜ਼ਿੰਦਗੀ ਚ ਜਿੰਨੇ ਕਦੇ ਸਿੱਖਿਆ ਨਹੀਂ ਉੱਕਣਾ, ਸੋਚਦਾ ਏ ਕਿਨੂ ਮੈਂ ਚੜਾਵਾਂ ਅੱਜ ਸੁਖਣਾ। ਮੱਖਣ ਸ਼ਾਹ ਜਿਹੜਾ ਜ਼ਿੰਦਗੀ ਦੇ ਵਿਚ ਕਦੇ ਉੱਕਿਆ ਨਹੀਂ ਹੈ, ਅੱਜ ਸੋਚਦਾ ਕਿ ਕਿਹਦੇ ਚਰਨਾਂ ਦੇ ਵਿਚ ਮੈਂ ਆਪਣੀ ਭੇਟਾ ਅਰਪਣ ਕਰਾਂ। ਜ਼ਿੰਦਗੀ ਚ ਕਦੇ ਜਿੰਨੇ ਸਿੱਖਿਆ ਨਹੀਂ ਉੱਕਣਾ, ਸੋਚਦਾ ਏ ਕਿਨੂ ਮੈਂ ਚੜਾਵਾਂ ਅੱਜ ਸੁਖਣਾ। ਪੂਰ ਹੋਇਆ ਸਾਧਾਂ ਨਾਲ ਕਿੱਦਾਂ ਸਾਰਾ ਵਿਹੜਾ ਏ, ਕਿੱਦਾਂ ਲੱਭਾਂ ਇਨ੍ਹਾਂ ਵਿਚੋਂ ਨਵਾਂ ਗੁਰੂ ਕਿਹੜਾ ਏ। ਫੇਰ ਏਦਾਂ ਸੋਚਦਾ ਭੁਲੇਖਾ ਵੀ ਨਾ ਰਹੂਗਾ, ਸੁਖਣਾ ਦੀ ਭੇਟਾ ਗੁਰੂ ਆਪੇ ਮੰਗ ਲਊਗਾ। ਮਨ ਦੇ ਵਿਚ ਵਿਚਾਰ ਬਣਾ ਲਈ ਕਿ ਭੁਲੇਖਾ ਕਿਉਂ ਰੱਖਾਂ। ਸੋਚਦਾ ਏ ਮਨ ਵਿਚ ਭੁਲੇਖਾ ਵੀ ਨਾ ਰਹੂਗਾ, ਸੁਖਣਾ ਦੀ ਭੇਟਾ ਗੁਰੂ ਆਪੇ ਮੰਗ ਲਊਗਾ। ਦੋ ਦੋ ਮੋਹਰਾਂ ਹਰ ਸਾਧ ਨੂੰ ਚੜਾਉਂਦਾ ਏ, ਵੇਖੋ ਕਿਵੇਂ ਗੁਰੂ ਤਾਈ ਸਿੱਖ ਅਜ਼ਮਾਉਂਦਾ ਏ। ਹਰ ਇਕ ਦੇ ਚਰਨਾਂ ਦੇ ਵਿਚ ਦੋ ਦੋ ਮੋਹਰਾਂ ਅਰਪਣ ਕੀਤੀਆਂ ਨੇ ਤੇ ਗੁਰੂ ਅੱਜ ਸਿੱਖ ਦੀ ਪ੍ਰੀਖਿਆ ਲੈ ਰਿਹਾ। ਗੁਰੂ ਨੇ ਤੇ ਬੜੀ ਵਾਰੀ ਸਿੱਖਾਂ ਦੀ ਪ੍ਰੀਖਿਆ ਲਈ, ਪਰ ਅੱਜ ਪਹਿਲੀ ਦਸ਼ਾ ਹੈ, ਪਹਿਲਾ ਵੇਲਾ ਹੈ ਕਿ ਇੱਕ ਸਿੱਖ ਗੁਰੂ ਦੀ ਪ੍ਰੀਖਿਆ ਲੈ ਰਿਹਾ। ਹਰ ਇੱਕ ਸਾਧ ਆਖੇ ਬਾਕੀ ਹੇਰਾ ਫੇਰੀ ਆ, ਨਵਾਂ ਗੁਰੂ ਮੈਂ ਹੀ ਹਾਂ ਤੇ ਗੁਰੂ ਗੱਦੀ ਮੇਰੀ ਹੈ। ਹਰ ਕੋਈ ਕਹਿੰਦਾ ਹਰ ਇੱਕ ਸਾਧ ਆਖੇ ਬਾਕੀ ਹੇਰਾ ਫੇਰੀ ਆ, ਨਵਾਂ ਗੁਰੂ ਮੈਂ ਹੀ ਹਾਂ ਤੇ ਗੁਰੂ ਗੱਦੀ ਮੇਰੀ ਆ। ਵਾਰੀ ਵਾਰੀ ਸਾਧੂਆਂ ਦਾ ਭੋਗ ਜਦੋਂ ਪੈ ਗਿਆ, ਪੁੱਛਦਾ ਏ ਸਾਧ ਕੋਈ ਹੋਰ ਤੇ ਨਹੀਂ ਰਹਿ ਗਿਆ। ਜਦੋਂ ਸਾਰਿਆਂ ਝੂਠਿਆਂ ਦੇ ਚਰਨਾਂ ਦੇ ਵਿਚ ਮੋਹਰਾਂ ਅਰਪਣ ਕਰ ਦਿੱਤੀਆਂ ਤੇ ਫੇਰ ਕਹਿੰਦਾ ਪੁੱਛਦਾ ਏ ਸਾਧ ਕੋਈ ਹੋਰ ਤੇ ਨਹੀਂ ਰਹਿ ਗਿਆ, ਬਈ ਹੋਰ ਕੋਈ ਸਾਧ ਰਹਿ ਤੇ ਨਹੀਂ ਗਿਆ। ਲਾਗੋ ਇੱਕ ਬੰਦਾ ਗੱਲ ਹੌਲੀ ਜਿਹੀ ਦੱਸਦਾ, ਭਾਊ ਔਸ ਭੋਰੇ ਵਿਚ ਹੋਰ ਵੀ ਇਹ ਵੱਸਦਾ, ਭਾਊ ਔਸ ਭੋਰੇ ਵਿਚ ਹੋਰ ਵੀ ਇਹ ਵੱਸਦਾ, 25-26 ਸਾਲ ਤੋਂ ਉਹ ਅੰਦਰੇ ਹੀ ਰਹਿੰਦਾ ਏ। ਹਰ ਇੱਕ ਬੰਦਾ ਉਹਨੂੰ ਤੇਗਾ ਤੇਗਾ ਕਹਿੰਦਾ ਏ। 25-26 ਸਾਲਾਂ ਤੋਂ ਉਹ ਅੰਦਰੇ ਹੀ ਰਹਿੰਦਾ ਏ, ਹਰ ਇੱਕ ਬੰਦਾ ਉਹਨੂੰ ਤੇਗਾ ਤੇਗਾ ਕਹਿੰਦਾ ਏ। ਉਹ ਕਿਸੇ ਨਾਲ ਬੋਲਦਾ ਨਾ ਕਿਸੇ ਨਾਲ ਹੱਸਦਾ, ਦਿਲ ਵਾਲਾ ਭੇਦ ਵੀ ਉਹ ਕਿਸੇ ਨੂੰ ਨਹੀਂ ਦੱਸਦਾ, ਦਿਲ ਵਾਲਾ ਭੇਦ ਵੀ ਉਹ ਕਿਸੇ ਨੂੰ ਨਹੀਂ ਦੱਸਦਾ। 26 ਸਾਲ ਹੋਏ ਆ ਸਮਾਧੀ ਉਸ ਲਾਈ ਏ, ਕਹਿੰਦੇ ਰੱਬੀ ਰੂਪ ਉਹਦਾ ਮੁਖੜਾ ਇਲਾਹੀ ਏ। 26 ਸਾਲ ਹੋਏ ਸਮਾਧੀ ਉਸ ਲਾਈ ਏ, ਕਹਿੰਦੇ ਰੱਬੀ ਰੂਪ ਉਹਦਾ ਮੁਖੜਾ ਇਲਾਹੀ ਏ। ਸੁਣ ਸੁਣ ਗੱਲਾਂ ਗੱਲ ਸ਼ਾਹ ਨੇ ਵਿਚਾਰੀ ਏ, ਭੋਰੇ ਕੋਲ ਜਾ ਕੇ ਆਵਾਜ਼ ਉਹਨੇ ਮਾਰੀ ਏ, ਬੂਹਾ ਖੜਕਾਇਆ ਨਾਲੇ ਹੌਲੀ ਹੌਲੀ ਬੋਲਿਆ, ਥੋੜੀ ਦੇਰ ਪਿੱਛੋਂ ਕੁੰਡਾ ਅੰਦਰੋਂ ਸੀ ਖੋਲਿਆ। ਬੂਹਾ ਖੜਕਾਇਆ ਨਾਲੇ ਹੌਲੀ ਹੌਲੀ ਬੋਲਿਆ, ਥੋੜੀ ਦੇਰ ਪਿੱਛੋਂ ਕੁੰਡਾ ਅੰਦਰੋਂ ਸੀ ਖੋਲਿਆ। ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ, ਮੂਸਾ ਤਾਈ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ, ਮੂਸਾ ਤਾਈ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ। ਕਰ ਕਰ ਦੀਦ ਨਾਲੇ ਠਾਰਦਾ ਸੀ ਅੱਖੀਆਂ, ਪਹਿਲਾਂ ਵਾਂਗ ਦੋ ਮੋਹਰਾਂ ਚਰਨਾਂ ਤੇ ਰੱਖੀਆਂ। ਦਰਸ਼ਨ ਤੇ ਕਰ ਲਿਆ ਪਰ ਜੇ ਜਿਹੜੀ ਸ਼ੰਕਾ ਉਹ ਤੇ ਦੂਰ ਨਹੀਂ ਹੋਈ। ਕਰ ਕਰ ਦੀਦ ਨਾਲੇ ਠਾਰਦਾ ਸੀ ਅੱਖੀਆਂ, ਪਹਿਲਾਂ ਹੀ ਵਾਂਗ ਦੋ ਮੋਹਰਾਂ ਚਰਨਾਂ ਤੇ ਰੱਖੀਆਂ। ਫਿਰ ਅੱਗੋਂ ਸਤਿਗੁਰੂ ਜੀ ਕੀ ਕਹਿੰਦੇ ਨੇ, ਬੋਲੇ ਗੁਰੂ ਦੇਵ ਬੱਲੇ ਉਹ ਸ਼ਾਹ ਮੱਖਣਾ, ਕਿੰਨੀ ਦੇਰ ਹੋਰ ਤੂੰ ਉਧਾਰ ਸਾਡਾ ਰੱਖਣਾ। ਬੋਲੇ ਗੁਰੂ ਦੇਵ ਬੱਲੇ ਉਹ ਸ਼ਾਹ ਮੱਖਣਾ, ਕਿੰਨੀ ਦੇਰ ਹੋਰ ਤੂੰ ਉਧਾਰ ਸਾਡਾ ਰੱਖਣਾ। ਥੋੜਾ ਸੀ ਜੇ ਹੌਸਲਾ ਤੇ ਪਾਰ ਨਹੀਂ ਸੀ ਚੁੱਕਣਾ, ਸ਼ੇਖੀ ਵਿੱਚ ਆ ਕੇ ਕਾਨੂੰ ਸੁਖੀਆਂ ਸੀ ਸੁਖਣਾ। ਡੁੱਬਦਾ ਸੀ ਬੇੜਾ ਜਦੋਂ ਤੂੰ ਪਾਈ ਹਾਲ ਪਾਰਿਆ, ਚੰਨਾ ਤੇਰਾ ਦੁੱਖ ਸਾਥੋਂ ਗਿਆ ਨਾ ਸਹਾਰਿਆ, ਚੰਨਾ ਤੇਰਾ ਦੁੱਖ ਵੇ ਸਾਥੋਂ ਗਿਆ ਨਾ ਸਹਾਰਿਆ ਕਾਦਾ ਇਤਬਾਰ ਤੇਰਾ ਕਿੱਦਾਂ ਦੀ ਜ਼ੁਬਾਨ ਮੋਢੇ ਉੱਤੇ ਸਾਡੇ ਹਾਲੇ ਕਿੱਲਾਂ ਦੇ ਨਿਸ਼ਾਨ ਕਾਦਾ ਇਤਬਾਰ ਤੇਰੀ ਕਿੱਦਾਂ ਦੀ ਜ਼ੁਬਾਨ ਮੋਢੇ ਉੱਤੇ ਸਾਡੇ ਹਾਲੇ ਕਿੱਲਾਂ ਦੇ ਨਿਸ਼ਾਨ ਗੱਲ ਸੁਣ ਸ਼ਾਦੀਆਂ ਵਸ ਪਈਆਂ ਅੱਖੀਆਂ ਮੌਲ ਪਈਆਂ ਸਦਰਾਂ ਜੋ ਦਿਲ ਵਿੱਚ ਰੱਖੀਆਂ ਮਿਟ ਗਈ ਧੁੰਦ ਦਿਲ ਨੂਰੋ ਨੂਰ ਹੋ ਗਿਆ ਛਾਲ ਮਾਰੀ ਸ਼ਾਨੇ ਤੇ ਪੋਰੇ ਤੇ ਖਲੋ ਗਿਆ ਪੋਰੇ ਤੇ ਖਲੋ ਕੇ ਉਸ ਨਾਰਾ ਇੱਕ ਮਾਰਿਆ ਸੱਚਾ ਗੁਰੂ ਲਾ ਦੋ ਗੁਰੂ ਲਾ ਦੋ ਰੇ ਪੁਕਾਰਿਆ ਪੋਰੇ ਤੇ ਖਲੋ ਕੇ ਉਸ ਨਾਰਾ ਇੱਕ ਮਾਰਿਆ ਸੱਚਾ ਗੁਰੂ ਲਾ ਦੋ ਗੁਰੂ ਲਾ ਦੋ ਰੇ ਪੁਕਾਰਿਆ ਪਿੰਡ ਚੋਂ ਪਖੰਡ ਵਾਲਾ ਨੇਰਾ ਦੂਰ ਹੋ ਗਿਆ ਚੜ ਪਿਆ ਚੰਨ ਜਗ ਨੂਰੋ ਨੂਰ ਹੋ ਗਿਆ ਚਾਵਾਂ ਨਾਲ ਕੀਤਾ ਕਾਇਨਾਤ ਨੇ ਸ਼ਿੰਗਾਰਿਆ ਚਾਵਾਂ ਨਾਲ ਕੀਤਾ ਕਾਇਨਾਤ ਨੇ ਸ਼ਿੰਗਾਰਿਆ ਚਮਨ ਦਿਆਂ ਫੁੱਲਾਂ ਉੱਤੇ ਆ ਗਈ ਬਹਾਰਿਆ ਆ ਗਈ ਬਹਾਰਿਆ ਆ ਗਈ ਬਹਾਰਿਆ ਇਸ ਤਰੀਕੇ ਦੇ ਨਾਲ ਚੰਨਣ ਸਿੰਘ ਜੀ ਚਮਨ ਨੇ ਇਸ ਬਾਬੇ ਬਕਾਲੇ ਦੀ ਵਿਥਿਆ ਨੂੰ ਪੇਸ਼ ਕੀਤਾ ਹੈ। ਦੂਸਰੇ ਪਾਸੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਇਸ ਘਟਨਾ ਨੂੰ ਬਿਆਨ ਕੀਤਾ ਹੈ ਉਹ ਤੁਸੀਂ ਸੁਣ ਚੁੱਕੇ ਹੋ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੰਗਤ ਸਭ ਇੱਕ ਬਾਰ ਹੀ ਦੌੜ ਦੌੜ ਨਰ ਆਏ ਦੀਰਘ ਦਰਸ਼ਨ ਸਤਿਗੁਰੂ ਦੈਹ ਦਰਸ ਦਿਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੀ ਸੰਗਤ ਇੱਕੋ ਵਾਰ ਹੀ ਦੌੜ ਦੌੜ ਕੇ ਉਸ ਜਗ੍ਹਾ ਦੇ ਉੱਤੇ ਪਹੁੰਚੀ ਹੈ ਜਿੱਥੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬੈਠੇ ਸਨ। ਕਵੀ ਜੀ ਲਿਖਦੇ ਨੇ ਦੀਰਘ ਦਰਸ਼ਨ ਸਤਿਗੁਰੂ ਦੈਹ ਦਰਸ ਦਿਖਾਏ। ਜਿਨ੍ਹਾਂ ਸਤਿਗੁਰਾਂ ਦਾ ਬਹੁਤ ਲੰਮਾ ਸਰੀਰ ਹੈ ਉਹ ਸਤਿਗੁਰੂ ਤੇਗ ਬਹਾਦਰ ਜੀ ਆਪਣਾ ਪਾਵਨ ਪਵਿੱਤਰ ਦਰਸ਼ਨ ਦੇ ਰਹੇ। ਵਸਤ੍ਰ ਬਹੁਤ ਜਿਨ ਮੋਲ ਉਦਾਰੇ ਧਰੀ ਅਸ਼ਰਫੀ ਗੁਰੂ ਉਗਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦੇ ਵਸਤ੍ਰ ਬਹੁਤ ਹੀ ਜ਼ਿਆਦਾ ਵੱਡੇ ਮੁੱਲ ਵਾਲੇ ਪਾਏ ਹੋਏ ਨੇ ਜਿਹੜੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਉਦਾਰ ਨੇ ਉਨ੍ਹਾਂ ਦੇ ਚਰਨਾਂ ਦੇ ਵਿੱਚ ਜਿਹੜੀਆਂ ਅਸ਼ਰਫੀਆਂ ਨੇ ਜਿਹੜੀਆਂ ਮੋਹਰਾਂ ਨੇ ਉਹ ਰੱਖੀਆਂ ਸਨ ਮੱਖਣ ਸ਼ਾਨ। ਦੇਖ ਦੇਖ ਸਿੱਖ ਚੌਂਪ ਕਰਨ ਤੇ ਆਣ ਉਪਾਇਨ ਨਿਜ ਅਰ ਪੰਤੇ। ਸਤਿਗੁਰਾਂ ਦਾ ਦਰਸ਼ਨ ਕਰ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਚੌਂਪ ਤੇ ਖੇੜਾ ਬਹੁਤ ਹੀ ਜ਼ਿਆਦਾ ਵੱਧ ਰਿਹਾ। ਹਰ ਕੋਈ ਸਿੱਖ ਆਪਣੀ ਵਿੱਤ ਦੇ ਮੁਤਾਬਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰ ਰਿਹਾ।
ਪੰਚਾਮ੍ਰਿਤ ਕੋ ਲਿਆਏ ਕਰਾਏ ਕੋਈ ਅਰਪਤ ਹੈ ਵਸਤ੍ਰ ਸੁਹਾਏ।
ਕੋਈ ਕੜਾ ਪ੍ਰਸ਼ਾਦ ਕਰਕੇ ਉਹ ਲਿਆ ਕੇ ਅਰਪਣ ਕਰਦਾ ਹੈ ਤੇ ਕੋਈ ਸੁੰਦਰ ਵਸਤ੍ਰ ਸਤਿਗੁਰਾਂ ਦੀ ਭੇਟਾ ਰੱਖ ਰਿਹਾ।
ਕਿਤਕ ਰਜਤ ਪਣ ਲਿਆਏ ਚੜਾਵੇ ਪਸ਼ੀ ਅੰਬਰ ਕੋਲੇ ਅਰ ਪਾਵੇ।
ਕੋਈ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੁਪਈਏ ਮੱਥਾ ਟੇਕ ਰਿਹਾ ਤੇ ਕੋਈ ਪਸ਼ਮੀਨੇ ਦੇ ਕੱਪੜੇ ਲਿਆ ਕੇ ਅਰਪ ਰਿਹਾ।
ਭਈ ਪੀਰ ਬਹੁ ਨਰ ਕੀ ਆਏ ਬੰਧਨ ਕਰ ਬਦਨ ਦਰ ਸਾਏ।
ਸਤਿਗੁਰਾਂ ਦੇ ਦੁਆਲੇ ਸਿੱਖਾਂ ਦੀ ਬਹੁਤ ਜ਼ਿਆਦਾ ਭੀੜ ਜੁੜ ਗਈ ਹੈ। ਹਰ ਕੋਈ ਆਣ ਕੇ ਨਮਸਕਾਰ ਕਰਦਾ ਹੈ ਤੇ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ।
ਜੈ ਸਤਿਗੁਰ ਜੈ ਸਤਿਗੁਰ ਕੇਰੀ
ਸਭ ਤੇ ਮਹਿਮਾ ਅਦਕ ਬੜੇਰੀ। ਹਰ ਕੋਈ ਕਹਿ ਰਿਹਾ ਹੈ ਸਤਿਗੁਰਾਂ ਦੀ ਜੈ ਹੋਵੇ, ਸਤਿਗੁਰਾਂ ਦੀ ਜੈ ਹੋਵੇ, ਮਹਿਮਾ ਸਾਰਿਆਂ ਤੋਂ ਵੱਡੀ ਇਨ੍ਹਾਂ ਸਤਿਗੁਰਾਂ ਦੀ।
ਸ੍ਰੀ ਨਾਨਕ ਕੀ ਜੋਤ ਉਧਾਰਾ, ਅਬ ਤਿਸ ਕੇ ਤੁਮ ਅਹੋ ਅਧਾਰਾ।
ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਧਾਰ ਜੋਤ ਤੁਹਾਡੇ ਵਿੱਚ ਹੈ। ਇਹ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਆਸਰਾ ਰੂਪ।
ਸਿੱਖਿਆਨ ਸਕਲ ਕਾਮਨਾ ਜੋਈ, ਤਿਨ ਕੇ ਨਿਰਬਾਹਕ ਤੁਮ ਹੋਈ।
ਸਾਰੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਜਾਂ ਕਰਦੇ ਨੇ ਕਿ ਸਿੱਖਾਂ ਸਾਰਿਆਂ ਦੀਆਂ ਜਿੰਨੀਆਂ ਵੀ ਕਾਮਨਾਵਾਂ ਨੇ ਉਹਨਾਂ ਨੂੰ ਪੂਰਿਆਂ ਕਰਨ ਵਾਲੇ ਇਹ ਸੱਚੇ ਪਾਤਸ਼ਾਹ ਜੀ ਤੁਸੀਂ।
ਦੂਰੇ ਰਹੇ ਨਹੀਂ ਦਰਸ ਦਿਖਾਵਾ, ਕਿਮ ਛੁਪ ਸਕੇ ਪਾਣ ਉਦਤਾਵਾ।
ਕਹਿੰਦੇ ਨੇ ਤੁਸੀਂ ਦੂਰੇ ਰਹੇ, ਭਾਵ ਕੇ ਤੁਸੀਂ ਛੁਪੇ ਰਹੇ, ਆਪਣਾ ਪਾਵਨ ਪਵਿੱਤਰ ਦਰਸ਼ਨ ਇੰਨਾ ਚਿਰ ਨਹੀਂ ਦਿੱਤਾ। ਪਰ ਕਹਿੰਦੇ ਨੇ ਕਿਮ ਛੁਪ ਸਕੇ ਪਾਣ ਉਦਤਾਵਾ, ਪਰ ਕਿਸ ਤਰ੍ਹਾਂ ਛੁਪ ਸਕਦਾ ਹੈ ਜੇਕਰ ਸੂਰਜ ਚੜਿਆ ਹੋਵੇਗਾ। ਕਦੇ ਨਾ ਕਦੇ ਤੇ ਬੱਦਲ ਪਾਸੇ ਹੋਣਗੇ ਤੇ ਕਦੇ ਤੇ ਜਰੂਰ ਹੀ ਗੁਰੂ ਪ੍ਰਗਟ ਹੋਵੇਗਾ।
ਕਰੋ ਉਦਾਰਨ ਸਿੱਖਿਅਨ ਕੇਰਨ, ਲੈ ਆਨੰਦ ਦਰਸ ਤੁਮ ਹੇਰਨ।
ਅਰਜਾਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਸਾਰਿਆਂ ਸਿੱਖਾਂ ਦਾ ਤੁਸੀਂ ਉਧਾਰ ਕਰੋ, ਆਪਣਾ ਪਾਵਨ ਪਵਿੱਤਰ ਦਰਸ਼ਨ ਇਸੇ ਤਰੀਕੇ ਦੇ ਨਾਲ ਦਿੰਦੇ ਰਹੋ ਤਾਂ ਕਿ ਸੰਗਤ ਆਨੰਦ ਲੈਂਦੀ ਰਹੇ।
ਇਮ ਕਹਿ ਕਹਿ ਬਹੁ ਭੇਟ ਚੜਾਵੇ, ਬਿਨ ਕਾਮਨਾ ਸਹਿਤ ਸੁਣਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਅਰਜਾਂ ਕਰ ਕਰਕੇ ਸਿੱਖ ਬਹੁਤੀਆਂ ਜ਼ਿਆਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ ਤੇ ਕਾਮਨਾ ਰੂਪੀ ਬੇਨਤੀਆਂ ਵੀ ਬਹੁਤ ਸਾਰੀਆਂ ਸੁਣਾਉਂਦੇ।
ਕੋ ਇੱਕ ਸਿੱਖ ਕਹਿ ਤਿਨ ਮਾਹੀ, ਜਿਨ ਕੇ ਹਿਰਦੈ ਅਸ਼ਰਧਾ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਕੋਈ ਸਿੱਖ ਇਸ ਤਰ੍ਹਾਂ ਕਹਿੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਬਿਲਕੁਲ ਵੀ ਅਸ਼ਰਧਾ ਨਹੀਂ ਹੈ, ਭਾਵ ਕੇ ਜਿਹੜੇ ਪੂਰਨ ਸ਼ਰਧਾ ਵਾਲੇ।
ਕਰਮ ਅਨੰਦਤ ਸਭ ਇਨਕੇਰੇ, ਮਹਾ ਪਾਗ ਸੰਤੋਖ ਕਨੇਰੇ।
ਪ੍ਰੇਮੀ ਸਿੱਖ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੇਖੋ ਸਤਿਗੁਰੂ ਤੇਗ ਬਹਾਦਰ ਦੇ ਕਰਮਾਂ ਨੂੰ, ਇਨ੍ਹਾਂ ਦੇ ਕੰਮਾਂ ਨੂੰ ਲੋਕ ਨਿੰਦਦੇ ਨੇ।
ਮਹਾਭਾਗ ਸੰਤੋਖ ਕਨੇਰੇ, ਪਰ ਇਨ੍ਹਾਂ ਸਤਿਗੁਰਾਂ ਦੇ ਤੇ ਵੱਡੇ ਭਾਗ ਨੇ ਕਿ ਸੰਤੋਖ ਇਨ੍ਹਾਂ ਦੇ ਹਿੱਸੇ ਦੇ ਵਿੱਚ ਆਇਆ ਹੈ। ਸਾਮਦਾਮ ਸ਼ਾਂਤੀ ਮਾਦਰ ਬਚੰਨਾ, ਨਿਜ ਸਰੂਪ ਮੈਂ ਸਦਾ ਪ੍ਰਸੰਨਾ।
ਸਾਮਦਾਮ ਸ਼ਾਂਤੀ ਮਾਦਰ ਬਚੰਨਾ, ਭਾਵ ਕੇ ਮਿੱਠੇ ਬਚਨ ਨੇ, ਸ਼ਾਂਤੀ ਦੇ ਸਰੂਪ ਨੇ। ਔਰ ਇਸ ਤੋਂ ਇਲਾਵਾ ਇਨ੍ਹਾਂ ਦਾ ਜਿਹੜਾ ਰਿਦਾ ਹੈ ਉਹ ਹਮੇਸ਼ਾ ਪ੍ਰਸੰਨ ਰੂਪ ਹੈ।
ਸਹਿਣਸ਼ੀਲ ਮਨ ਰਾਗ ਨ ਦੁਆਸ਼, ਸਦਾ ਜਤਿੰਦਰ ਛੋਨਾ ਕਲੇਸ਼।
ਕਹਿੰਦੇ ਨੇ ਸਹਿਣਸ਼ੀਲ ਨੇ, ਮਨ ਦੇ ਵਿੱਚ ਨਾ ਖੁਸ਼ੀ ਹੈ ਨਾ ਗਮੀ ਹੈ, ਸਾਰੀਆਂ ਇੰਦਰੀਆਂ ਦੇ ਉੱਤੇ ਇਨ੍ਹਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ ਹੈ, ਔਰ ਜਿਹੜਾ ਕਲੇਸ਼ ਹੈ ਉਹ ਤੇ ਇਨ੍ਹਾਂ ਨੂੰ ਛੋਇਆ ਤੱਕ ਨੇ।
ਗੁਰ ਤਾਇ ਉਚਿਤ ਜਿਤ ਕਬੜੇ ਆਈ, ਇਨ ਮੈਂ ਸਭ ਪਈ ਅਤ ਭਲੇ ਆਈ।
ਗੁਰਿਆਈ ਤੇ ਬੈਠਣ ਦੇ ਯੋਗ ਜਿੰਨੀਆਂ ਵੀ ਵਡਿਆਈਆਂ ਹੁੰਦੀਆਂ ਨੇ ਉਹ ਸਿੱਖ ਕਹਿੰਦੇ ਨੇ ਕਿ ਸਾਰੀਆਂ ਵਡਿਆਈਆਂ ਇਨ੍ਹਾਂ ਸਤਿਗੁਰੂ ਦੇ ਵਿੱਚ ਪ੍ਰਾਪਤ ਨੇ। ਭਾਵ ਕੇ ਸਤਿਗੁਰੂ ਤੇਗ ਬਹਾਦਰ ਦੇ ਵਿੱਚ ਉਹ ਸਾਰੇ ਹੀ ਗੁਣ ਨੇ ਜਿਹੜੇ ਕਿ ਗੁਰੂ ਦੇ ਵਿੱਚ ਹੋਣੇ ਚਾਹੀਦੇ।
ਇਕ ਸੁਭਾਵੇਨ ਧਾਰਨ ਮੌਨ, ਯਾ ਤੇ ਗਯੋ ਸਮੀਪ ਨਾ ਕੌਣ।
ਇਕ ਦੂਜੇ ਨੂੰ ਸਿੱਖ ਕਹਿੰਦੇ ਨੇ ਕਿ ਸਾਰੀਆਂ ਗੁਰੂ ਦੇ ਵਿੱਚ ਵਡਿਆਈਆਂ ਨੇ ਜਿਹੜੀਆਂ ਗੁਰੂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਲੋਕੀ ਇਨ੍ਹਾਂ ਦੀ ਨਿੰਦਿਆ ਕਰਦੇ ਨੇ ਪਰ ਇਹ ਅਨਿੰਦਤ ਨੇ, ਇਹ ਨਿੰਦਿਆ ਦੇ ਲਾਇਕ ਨਹੀਂ ਹਨ।
ਇਕ ਸੁਭਾਵੇਨ ਧਾਰਨ ਮੌਨ, ਯਾ ਤੇ ਗਯੋ ਸਮੀਪ ਨਾ ਕੌਣ। ਬਸ ਇੱਕ ਸੁਭਾਅ ਇਨ੍ਹਾਂ ਦਾ ਚੁੱਪ ਧਾਰਨ ਕਰਨ ਵਾਲਾ ਹੈ, ਇਸ ਕਰਕੇ ਅਜੇ ਤੱਕ ਛੁਪੇ ਰਹੇ, ਕੋਈ ਇਨ੍ਹਾਂ ਦੇ ਕੋਲ ਨਹੀਂ ਗਿਆ।
ਭੇਦ
ਨਾ ਪਾਏ ਸਕਿਓ ਇਨ ਕੋਏ, ਉਦਾਸੀਨ ਸਭ ਤੇ ਨਿਤ ਜੋਏ। ਇਹਨਾਂ ਦਾ ਸੁਭਾਅ ਮਸਤ ਹੈ, ਇਹ ਉਦਾਸੀਨ ਬਿਰਤੀ ਦੇ ਧਾਰਨੀ ਰਹਿੰਦੇ ਨੇ। ਇਸੇ ਕਰਕੇ ਕੋਈ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਭੇਦ ਨੂੰ ਅੱਜ ਤੱਕ ਪਾ ਨਹੀਂ ਸਕਿਆ। ਇਨਕੋ ਪਿਤਾ ਭਲੀ ਪੁਜ ਭਾਰੀ, ਜਿਨ ਸਮਾਨ ਨਹੀਂ ਅਪਰਾਕਾਰੀ। ਕਹਿੰਦੇ ਨੇ ਕਿ ਇਨ੍ਹਾਂ ਦੇ ਪਿਤਾ ਜਿਹੜੇ ਕਿ ਬਾਹਾਂ ਦੇ ਬਲਵਾਨ ਸਨ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋ ਇਨ੍ਹਾਂ ਦੇ ਪਿਤਾ ਸਨ, ਉਹ ਵੀ ਬਹੁਤ ਬਲਵਾਨ ਸਨ ਤੇ ਲੰਮੀ ਡੀਲ ਡੌਲ ਦੇ ਮਾਲਕ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਆਕਾਰ ਵਾਲੇ ਹੀ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਉਹ ਸਿੱਖ ਸੇਵਕ ਸਤਿਗੁਰਾਂ ਦਾ ਦਰਸ਼ਨ ਕਰਕੇ ਆਪਸ ਦੇ ਵਿਚ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ਰੋ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।